केवल एक परमात्मा श्रद्धा अते समर्पण दा संदेश देन वाली गीता सब नू पवित्र करन दा खुला सद्दा देंदी है। सृष्टि च किते भी रहन वाले अमीर अते गरीब, कुलीन अते आदिवासी, पुण्य आत्मा अते पापी, स्त्री और पुरुष, सदाचारी अते अत्यंत दुराचारी सब दा इष्ट प्रवेश है। विशेष कर गीता पापियां दे ही उद्धार दा आसान राह दसती है। पुण्य आत्मा ता इसनू पजदे ही हन। प्रस्तुत है उसे गीता दी अद्वितीय व्याख्या यथार्थ गीता दा रिकॉर्डिंग प्रसारण। श्री परमात्मने नमः। यथार्थ गीता श्रीमद् भगवद् गीता आरंभ दूजा अध्याय। पहला अध्याय गीता दी प्रवेशिका है, जिस विच आरंभ विच राही नू प्रतीत होण वालियां उलझणा दा चित्रण है। लड़न वाले संपूर्ण कौरव पांडव सन, पर शंशा दा पात्र मात्र अर्जुन है। अनुराग ही अर्जुन है। इष्ट दे अनुरूप राग ही राही नू खेतरज्ञ दे संघर्ष लई प्रेरित करदा है। अनुराग आरंभक अवस्था है। पूज्य महाराज जी कहंदे सन, सत गृहस्त आश्रम विच रहंदे होए पछतावा होण लगे, अथरू बह निकलदे होण, कंठ भर आंदा होवे तां समझना कि इथों ही भजन आरंभ हो गया। अनुराग विच ए सब कुछ आ जांदा है। उस विच धर्म, नियम, सत्संग, भाव सबे मौजूद होणगे। अनुराग दे प्रथम चरण विच परिवारिक मोह बाधक बनदा है। पहले सब चाहुंदे हन कि असी उस परम सत्य नू प्राप्त कर लिए, पर अगे वधण ते ओह वेखदा है कि इना मधुर संबंधां नू तोड़ना होवेगा तां निराश हो जांदा है। ओह पहला तो जो कुछ धर्म कर्म मन के करदा सी उतने विच ही संतोष करन लगदा है। ओह प्रचलित रूढ़ियां दा प्रमाण भी प्रस्तुत करदा है, जिमें अर्जुन ने कीता कि कुल धर्म सनातन है। युद्ध नाल सनातन धर्म दा लोप होवेगा, कुल नाश होवेगा, स्वेच्छाचार फैलेगा। यह अर्जुन दा उत्तर नहीं सी, बल्कि सतगुरु दी समीपता तो पहला अपनाई गई एक कुरीति मात्र सी। इना ही कुरीतियां विच फस के वख वख धर्म, अनेक संप्रदाय, छोटे बड़े गुट अते असंख्य जातियां दी रचना कर लैंदा है। कोई नक दबाउंदा है, कोई कन्न फाड़दा है, किसे दे छोहण नाल धर्म नष्ट हुंदा है, ता किधरे रोटी पानी नाल धर्म नष्ट हुंदा है, ता की अछूत जा छोहण वाले दा दोष है? बिल्कुल नहीं, दोष साडे भरम दात्यां दा है। धर्म दे नाम ते असी कुरीति दे शिकार हाँ, इसलिए दोष साडा है। महात्मा बुद्ध दे समय विच केश कंबल एक संप्रदाय सी, जिस विच केश बधा के कंबल वांग इस्तेमाल करन नू पूर्णता दा मापदंड मन्या जांदा सी। कोई गोव्रतक अर्थात गौ दी तरह रहण वाला सी, ता कोई कुकर बर्तक सी। ब्रह्म विद्या दा इना नाल कोई संबंध नहीं है। संप्रदाय अते कुरितियां पहले भी सन, अज भी हन। ठीक इसे प्रकार कृष्ण काल विच भी संप्रदाय सन, कुरितियां सन। उना विचों एक अद्ध कुरीति दा शिकार अर्जुन भी सी। उसने चार तर्क पेश कीते, ऐसे युद्ध नाल सनातन धर्म नष्ट हो जाएगा, वर्ण संकर पैदा होएगा, पिंडोदक क्रिया लोप होएगी, असी लोग कुल नाश द्वारा महापाप करन नू तैयार होए हां। इस ते योगेश्वर श्री कृष्ण ने कहा। संजय उवाच।
तथा कृपयाविष्टम् अश्रुपूर्णाकुले क्षणम् विशीदन्तमिदं वाक्यम् उवाच मधुसूदनः।
करुणा नाल भरपूर अथरु परे व्याकुल नेत्रा वाले उस अर्जुन दे प्रति मधुसूदन मद दा विनाश करण वाले भगवान ने यह वचन कहा। श्री भगवान उवाच।
कुतस्त्वा कश्मलमिदं विषमे समुपस्थितं अनार्यजुष्टमस्वर्ग्यं अकीर्तिकरमर्जुन।
अर्जुन, इस विषम स्थल ते तेनु एह अज्ञान कित्थों हो गया? विषम स्थल अर्थात जिसकी समता दा सृष्टि विच कोई स्थल है ही नहीं, पारलौकिक लक्षण है जिसका, उस निर्विवाद स्थल ते तेनु अज्ञान कित्थों होया? अज्ञान क्यों? अर्जुन ता सनातन धर्म की रख्या लई दृढ़ संकल्प है कि सनातन धर्म की रख्या लई प्राण पण नाल तत्पर होना अज्ञान है। श्री कृष्ण कहंदे हन, हां यह अज्ञान है। ना तो संभावित पुरशां द्वारा इसका आचरण किया गया है, ना यह स्वर्ग ही देण वाला है, अते ना ही यह कीर्ति देण वाला है। सत मार्ग उत्ते जो दृढ़ता पूर्वक आरूढ़ है उसनू आर्या कहंदे हन। परिवार लई मरना मिटना जे अज्ञान ना हुंदा ता महापुरुष उस उत्ते जरूर चले हुंदे। जे कुल धर्म ही सत्य हुंदा ता ओ स्वर्ग अते कल्याण दा साधन जरूर बनदा। एह कीर्ति दायक भी नहीं है। मीरा भजन करन लगी। लोक कहे मीरा भई बाबरी, सास कहे कुल नाशी रे। जिस परिवार कुल अते मर्यादा लई मीरा दी सास बिलख रही सी, आज उस कुलवंती सास नू कोई नहीं जानदा, मीरा नू संसार जानदा है। ठीक इसे प्रकार परिवार लई जो परेशान है उना दी वी कीर्ति कद तक रहेगी? जिस विच कीर्ति नहीं कल्याण नहीं, श्रेष्ठ पुरशा ने भुल के भी जिसका आचरण नहीं कीता ता सिद्ध है कि ओह अज्ञान है। इसलिए
क्लैव्यं मास्मगमः पार्थ नैतत्वैयुपपद्यते क्षुद्रं हृदय दौर्बल्यं त्यक्त्वोत्तिष्ठ परन्तप।
अर्जुन, नपुंसकता नु ना प्राप्त हो। की अर्जुन नपुंसक सी? की तुसी पुरुष हो? नपुंसक ओ है जो पुरुषार्थ तो हीन होवे। सब अपनी समझ नाल पुरुषार्थ ही ता करदे हन। किसान रात दिन खून पसीना एक करके खेत विच पुरुषार्थ ही ता करदा है। कोई व्यापार विच पुरुषार्थ समझदा है तो कोई पद दा दुरुपयोग करके पुरुषार्थी बनता है। जीवन भर पुरुषार्थ करण ते भी खाली हाथ जाना पैंदा है। स्पष्ट है कि यह पुरुषार्थ नहीं है, शुद्ध पुरुषार्थ है आत्म दर्शन। गार्गी ने यज्ञ बल्कि नु कहा, ओह पुरुष हुंदे हुए भी नपुंसक है जो हृदय स्थित आत्मा नु नहीं पछाणदा। ओह आत्मा ही पुरुष स्वरूप स्वयं प्रकाश उत्तम आनंद युक्त अते अव्यक्त है। उसनु पौन दी कोशिश ही पौरुष है। अर्जुन तू नपुंसकता नु प्राप्त ना हो, यह तेरे योग नहीं है। हे परम तप, हृदय दी मामूली दुर्बलता नु त्याग के युद्ध ले खड़ा हो। आसक्ति दा त्याग कर, यह हृदय दी दुर्बलता मात्र है। इसते अर्जुन ने तीजा प्रश्न पेश कीता। अर्जुन उवाच,
कथम भीष्ममहं संखे द्रोणं च मधुसूदन इषुभिः प्रतियोत्स्यामि पूजार्हावरिसूदन।
अहंकार दा शमन करण वाले मधुसूदन, मैं रणभूमि विच पितामा भीष्म अते आचार्य द्रोण नाल किस तरह तीरां नाल युद्ध करांगा, क्योंकि अरिसूदन ओह दोनों ही पूजनीय हन, द्वैत ही द्रोण है। प्रभु अलग हन, असी अलग हाँ, द्वैत दा एह पान ही प्राप्ति दी प्रेरणा दा आरंभिक स्रोत है। एहो द्रोणाचार्य दी गुरुआई है, परम ही भीष्म है। इसे करके बच्चे परिवार रिश्तेदार सब अपने लगते हैं। अपना लगन विच परम ही माध्यम है। आत्मा इना नू ही पूज्या मन के इना दे नाल रहंदी है कि एह पिता हन, दादा हन, कुल गुरु हन आदि। साधना दे पूर्णता काल विच गुरु ना चेला, पुरुष अकेला।
न बंधुर न मित्रम गुरु नैव शिष्य चिदानंद रूपः शिवोहम शिवोहम।
जद चित उस परम आनंद विच वलीन हो जांदा है, ता ना गुरु ज्ञान दाता अते ना शिष्य ग्रहण करता ही रह जांदा है। एहो परम दी स्थिति है। गुरु दी गुरुआई प्राप्त कर लैण ते दोनां दी गुरुआई एक समान हो जांदी है। श्री कृष्ण कहंदे हन, अर्जुन तू मेरे विच निवास करेगा, जैसे श्री कृष्ण वैसा ही अर्जुन, अते ठीक वैसा ही प्राप्ति वाला महापुरुष हो जांदा है। ऐसी अवस्था विच गुरु भी विलीन हो जांदा है, गुरुआई हृदय विच प्रवाहित हो जांदी है। अर्जुन गुरु पद नू टाल बना के इस संघर्ष विच आउण तो कतराउंदा है। ओह कहंदा है,
गुरु न हत्वा हि महानुभावान् श्रेयो भोक्तुं भैक्षमपि हलोके हत्वार्थकामास्तु गुरु निहैव भुञ्जीय भोगान् रुधिरप्रदिग्धान्।
इना महानुभावां गुरु जनानु मारन दे बजाए मैं इस लोक विच भिख्या दा अन्न भी चंगा समझदा हां। इत्थे भिख्या दा अर्थ उदर पोषण लई भीख मंगना नहीं, सगों सत पुरशां दी टुट्टी फुट्टी सेवा राही उना तो कल्याण दी चाहना ही भिख्या है। अन्नम ब्रह्मेति व्यजानात, अन्न इक मात्र परमात्मा है। जिसनु प्राप्त करके आत्मा सदा लई तृप्त हो जांदी है, कदे अतृप्त नहीं रहंदी। असी महापुरशां दी सेवा अते याचना राही सहजे सहजे ब्रह्म अमृत प्राप्त करिए, पर एह परिवार ना छुट्टे। एहो अर्जुन दे भिक्षा अन्न दी कामना है। संसार विच ज्यादातर लोकी ऐसा ही करदे हन, ओह चांदे हन कि परिवारिक स्नेह संबंध ना तोड़ना पए अते मुक्ति भी सहजे सहजे मिल जावे। पर चलन वाले राही लई जिस दे संस्कार इना तो उच्चे हन, जिस विच संघर्ष की समर्था है, स्वभाव विच खत्रित्व प्रवाहित है, उस दे लई इस भिक्षा अन्न दा विधान नहीं है। आप ना करके याचना करना भिक्षा अन्न है। इना गुरुजना नू मार के मिलेगा कि इस लोक विच रक्त नाल लिबड़े अर्थ अर्थात तन अते काम दे भोग ही ता भोगण लई मिलणगे। अर्जुन शायद सोचदा सी कि भजन नाल भौतिक सुखां दी गिनती वधेगी। इतना संघर्ष सहारण दे बाद भी इस शरीर दे पोषक अर्थ अते काम दे भोग ही ता मिलणगे, ओह फिर तर्क देंदा है।
न चैतद्विद्मः कतरन्नो गरीयो यद्वा जयेम यदि वानो जयेयो यानेव हत्वा न जिजीविषामः तेव स्थिताः प्रमुखे धार्तराष्ट्राः।
एह भी निश्चित नहीं है कि ओह भोग मिलेगा ही। एह भी असी नहीं जानते कि साडे लई की करना चंगा है, क्योंकि जो कुछ असी कहा ओह अज्ञान साबित होया। एह भी पता नहीं है कि असी जितांगे जां ओह ही जितणगे। जिन्हां नूं मार के असी जीवना नहीं चाहुंदे ओह ही त्रितराष्ट्र दे पुत्र साडे सामने खड़े हन। अज्ञान रूपी त्रितराष्ट्र तो उत्पन्न मोह आदि स्वयजन समूह मिट ही जाणगे ता असी जी के की करांगे। अर्जुन फिर सोचता है कि जो कुछ असी कहा शायद एह भी अज्ञान होवे, इसलिए प्रार्थना करता है।
कार्पण्य दोषोपहत स्वभाव पृच्छामि त्वां धर्म सम्मूढचेता यच्छ्रेयस्यान्निश्चितं ब्रूहि तन्मे शिष्यस्तेहं शाधि मां त्वां प्रपन्नम्।
कायरता दे दोष नाल नष्ट स्वभाव वाला धर्म दे बारे अति मोहित चित होया मैं आप तो पुछदा हां, जो कुछ निश्चित परम कल्याणकारी होवे ओह साधन मेरे लिए कहो। मैं आपदा शिष्य हां, आपदी शरण विच हां, मैनू साध लो। केवल सिख्या ना दियो बल्कि जिथे लड़खड़ावां उत्थे संभाल लो। लद दे लदा दे अते लदौन वाला नाल चले, जे शायद गठर डिग पिया ता कौन लदाएगा। ऐसा ही समर्पण अर्जुन दा है। इत्थे अर्जुन ने पूर्ण समर्पण कर दिता। अजे तक वह श्री कृष्ण नू अपने पद्धर दा ही समझदा सी, अनेक विद्यावां विच खुद नू कुछ अग्गे ही मनदा सी। इत्थे उसने अपनी वागडोर श्री कृष्ण नू असल विच सौंप दिती। सतगुरु पूर्णता तक हिरदे विच रह के साधक दे नाल चलदे हन। जे ओह नाल ना रहन तां साधना पार ना होवे।
नहीं प्रपश्यामि ममापनुद्यात् यच्छोकमुच्छोषणमिन्द्रियाणां अवाप्य भूमावसपत्नमृद्धम् राज्यम सुराणामपि चाधिपत्यम्।
भूमि उत्ते निष्कंटक तन तान संपन्न राज नू अते देवत्यां दे राजपद इंद्रपद नू पाके भी मैं उस उपाय नू नहीं वेखदा जो मेरिया इंद्रिया नू सुकौन वाले सोग नू दूर कर सके। जद सोग बनिया ही है ता यह सब लैके मैं की करांगा। जे इतना ही मिलना है ता क्षमा करो। अर्जुन ने सोचिया हुण इस तो अगे दसणगे भी की। संजय उवाच।
एवमुक्त्वा ऋषिकेशं गुडाकेश परन्तप नयोत्स्यैति गोविन्दम् उक्त्वा तूष्णीं बभूवः।
संजय बोल्या, हे राजन, मोह निशा जई अर्जुन दिलां दे जानी जान श्री कृष्ण नू एह कह के कि गोविंद मैं युद्ध नहीं करांगा चुप हो गया। अजे तक अर्जुन दी दृष्टि पौराणिक है जिस विच कर्म कांडां दे नाल भोगां दी उपलब्धि दा विधान है जिस विच स्वर्ग ही सब कुछ मन्या जांदा है जिस उत्ते श्री कृष्ण प्रकाश पाउणगे एह विचारधारा भी गलत है।
तमुवाच ऋषिकेशः प्रहसन्निव भारत सेनयोरुभयोर्मध्ये विषीदन्तमिदं वचः।
उसदे उपरांत हे परतवंशी धृतराष्ट्र अंतर्यामी योगेश्वर श्री कृष्ण ने दोनों सेनावां दे विच उस शोगमयी अर्जुन नू हसते हुए एह वचन कहे। श्री भगवान उवाच।
अशोचानन वशोचस्त्वं प्रज्ञावादांश्च भाषसे गतासु न गतासुश्च नानुशोचन्ति पंडिता।
अर्जुन, तू शोग ना करण योग लोका ले शोक करदा है अते पंडिता वर्गे वचन कहंदा है पर बुद्धि संपन्न पंडित जन जिना दे प्राण चले गए हन उना ले अते जिना दे प्राण नहीं गए हन उना ले भी शोग नहीं करदे क्योंकि ओह भी मर जानगे। तू सिर्फ पंडिता वांग गल्ला ही करदा है दरसल ज्ञाता है नहीं क्योंकि
नत्वेवाहं जातुनासं नत्वन्नेमे जनाधिपा न चैव न भविष्यामः सर्वे वयमतः परम्।
नाता ऐसा ही है कि मैं अर्थात सतगुरु किसे काल विच नहीं सन अथवा तू अनुरागी अधिकारी अथवा जनाधिपा राजे लोकी अर्थात राजसी वृत्ति विच होण वाला अहम नहीं सी अते ना ऐसा ही है कि अगों असी सब नहीं रहांगे। सतगुरु सदा रहंदा है अनुरागी सदा रहंदे हन। इथे योगेश्वर ने योग दी अनादिता ते प्रकाश पांदे होए भविख विच भी उसकी मौजूदगी उत्ते बल दिता। मरण वालियां लई सोग ना करन लई कारण दसदे होए उन्होंने कहा
देहिनोऽस्मिन् यथा देहे कौमारं यौवनं जरा तथा देहांतर प्राप्ति धीरस्तत्र न मुह्यति।
जिवें जीव आत्मा दी इस देह विच बचपन युवा अते वृद्ध अवस्था हुंदी है उसे तरह होर होर शरीरां दी प्राप्ति विच तीर पुरुष मोहित नहीं हुंदा है। कदे तुसी बालक सो सहजे सहजे जुवान हो गए ਤਾਂ ਤੁਸੀਂ ਮਰ ਤਾਂ ਨਹੀਂ ਗਏ, ਫਿਰ ਬ੍ਰਿਧ ਹੋਏ। ਪੁਰਸ਼ ਇੱਕ ਹੀ ਹੈ, ਉਸੇ ਤਰ੍ਹਾਂ ਲੇਸ਼ ਮਾਤਰ ਵੀ ਦਰਾਰ ਨਵੀਂ ਦੇਹ ਦੀ ਪ੍ਰਾਪਤੀ ਉੱਤੇ ਨਹੀਂ ਪੈਂਦੀ। ਕਾਇਆ ਦਾ ਇਹ ਪਰਿਵਰਤਨ ਤਦ ਤੱਕ ਚੱਲੇਗਾ ਜਦ ਤੱਕ ਪਰਿਵਰਤਨ ਤੋਂ ਪਰੇ ਦੀ ਵਸਤੂ ਮਿਲ ਨਹੀਂ ਜਾਂਦੀ।
ਮਾਤਰਾ ਸਪਰਸ਼ਾਸਤੁ ਕੌਂਤੇਯ ਸ਼ੀਤੋਸ਼ਣ ਸੁਖ ਦੁਖ ਦਾਹ ਆਗਮਾ ਪਾਇਨੋ ਨਿਤਿਆਹ ਤਾਂ ਸਥਿਤਿਕਸ਼ਸਵ ਭਾਰਤ।
ਹੇ ਕੁੰਤੀ ਪੁੱਤਰ, ਸੁਖ ਦੁਖ, ਸਰਦੀ ਤੇ ਗਰਮੀ ਨੂੰ ਦੇਣ ਵਾਲੇ ਇੰਦਰੀਆਂ ਅਤੇ ਵਿਸ਼ਿਆਂ ਦੇ ਸੰਜੋਗ ਤਾਂ ਅਨੰਤ ਹਨ, ਛਿਣ ਭੰਗੁਰ ਹਨ। ਇਸ ਲਈ ਭਰਤਵੰਸ਼ੀ ਅਰਜੁਨ, ਤੂੰ ਇਸ ਦਾ ਤਿਆਗ ਕਰ। ਅਰਜੁਨ, ਇੰਦਰੀਆਂ ਅਤੇ ਵਿਸ਼ੇ ਦੇ ਸੰਜੋਗ ਤੋਂ ਉਪਜੇ ਸੁਖ ਦੀ ਯਾਦ ਕਰਕੇ ਹੀ ਵਿਆਕੁਲ ਸੀ। ਕੁਲ ਧਰਮ, ਕੁਲ ਗੁਰੂਆਂ ਦੀ ਪੂਜਨਿਕਤਾ ਆਦਿ ਇੰਦਰੀਆਂ ਦੇ ਲਗਾਵ ਦੇ ਤਹਿਤ ਹਨ। ਇਹ ਸ਼ਣ ਭੰਗੁਰ ਹਨ, ਝੂਠੇ ਹਨ, ਨਾਸ਼ਵਾਨ ਹਨ। ਵਿਸ਼ਿਆਂ ਦਾ ਸੰਜੋਗ ਨਾ ਸਦਾ ਮਿਲੇਗਾ ਅਤੇ ਨਾ ਸਦਾ ਇੰਦਰੀਆਂ ਵਿੱਚ ਸਮਰਥਤਾ ਹੀ ਰਹੇਗੀ। ਇਸ ਲਈ ਅਰਜੁਨ, ਤੂੰ ਇਹਨਾਂ ਦਾ ਤਿਆਗ ਕਰ, ਬਰਦਾਸ਼ਤ ਕਰ। ਕਿਉਂ? ਕੀ ਹਿਮਾਲਿਆ ਵਿੱਚ ਲੜਾਈ ਸੀ ਜੋ ਅਰਜੁਨ ਸਰਦੀ ਬਰਦਾਸ਼ਤ ਕਰਦਾ, ਜਾਂ ਕਿ ਇਹ ਰੇਗਿਸਤਾਨ ਦੀ ਲੜਾਈ ਹੈ ਜੋ ਅਰਜੁਨ ਗਰਮੀ ਬਰਦਾਸ਼ਤ ਕਰੇ? ਕੁਰੂਕਸ਼ੇਤਰ ਹੈ, ਕੁੱਲ 18 ਦਿਨ ਤਾਂ ਲੜਾਈ ਹੋਈ, ਇਤਨੇ ਵਿੱਚ ਕਿੱਥੇ ਸਰਦੀ ਗਰਮੀ ਬੀਤ ਗਈ। ਦਰਅਸਲ ਸਰਦੀ ਗਰਮੀ, ਦੁੱਖ ਸੁੱਖ, ਮਾਨ ਅਪਮਾਨ ਬਰਦਾਸ਼ਤ ਕਰਨਾ ਇੱਕ ਯੋਗੀ ਉੱਤੇ ਨਿਰਭਰ ਕਰਦਾ ਹੈ। ਇਹ ਹਿਰਦੇ ਦੇਸ਼ ਦੀ ਲੜਾਈ ਦਾ ਚਿਤਰਣ ਹੈ। ਇਹ ਕਿਸੇ ਬਾਹਰੀ ਯੁੱਧ ਦੇ ਬਾਰੇ ਗੀਤਾ ਨਹੀਂ ਕਹਿੰਦੀ। ਇਹ ਖੇਤਰ ਖੇਤਰਗਯ ਦਾ ਸੰਘਰਸ਼ ਹੈ ਜਿਸ ਵਿੱਚ ਆਸੁਰੀ ਸੰਪਤੀ ਦਾ ਪੂਰਨ ਸ਼ਮਨ ਕਰਕੇ ਪਰਮਾਤਮਾ ਵਿੱਚ ਸਥਿਤੀ ਦਿਵਾ ਕੇ ਦੈਵੀ ਸੰਪਤੀ ਵੀ ਸ਼ਾਂਤ ਹੋ ਜਾਂਦੀ ਹੈ। ਜਦ ਵਿਕਾਰ ਹੈ ਹੀ ਨਹੀਂ ਤਾਂ ਭੀਤਰੀ ਪ੍ਰਵਿਰਤੀਆਂ ਕਿਸ ਉੱਤੇ ਹਮਲਾ ਕਰਨ? ਇਸ ਲਈ ਪੂਰਨਤਾ ਦੇ ਨਾਲ ਉਹ ਵੀ ਸ਼ਾਂਤ ਹੋ ਜਾਂਦੀਆਂ ਹਨ। ਇਸ ਤੋਂ ਪਹਿਲਾਂ ਨਹੀਂ, ਗੀਤਾ ਅੰਤਰਦੇਸ਼ ਦੀ ਲੜਾਈ ਦਾ ਚਿਤਰਣ ਹੈ। ਇਸ ਤਿਆਗ ਤੋਂ ਮਿਲੇਗਾ ਕੀ? ਇਸ ਤੋਂ ਲਾਭ ਕੀ ਹੈ? ਇਸ ਤੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ,
ਯਮ ਹਿ ਨ ਵਿਥਯੰਤੇ ਤੇ ਪੁਰੁਸ਼ੰ ਪੁਰੁਸ਼ਸ਼ਵ ਸਮਦੁਖ ਸੁਖੰ ਧੀਰੰ ਸੋਮ੍ਰਿਤਤ੍ਵਾਯ ਕਲਪਤੇ।
ਕਿਉਂਕਿ ਪੁਰਸ਼ ਸ੍ਰੇਸ਼ਠ, ਦੁੱਖ ਸੁਖ ਨੂੰ ਸਮਾਨ ਸਮਝਣ ਵਾਲੇ ਜਿਸ ਧੀਰ ਪੁਰਸ਼ ਨੂੰ ਇੰਦਰੀਆਂ ਅਤੇ ਵਿਸ਼ਿਆਂ ਦੇ ਸੰਜੋਗ ਦੁਖੀ ਨਹੀਂ ਕਰ ਸਕਦੇ, ਉਹ ਮੌਤ ਤੋਂ ਪਰੇ ਅੰਮ੍ਰਿਤ ਤੱਤ ਦੀ ਪ੍ਰਾਪਤੀ ਦੇ ਯੋਗ ਹੋ ਜਾਂਦਾ ਹੈ। ਇੱਥੇ ਸ਼੍ਰੀ ਕ੍ਰਿਸ਼ਨ ਨੇ ਇੱਕ ਉਪਲਬਧੀ ਅੰਮ੍ਰਿਤ ਦੀ ਚਰਚਾ ਕੀਤੀ। ਅਰਜੁਨ ਸੋਚਦਾ ਸੀ ਕਿ ਯੁੱਧ ਦੇ ਪਰਿਣਾਮ ਵਿੱਚ ਸਵਰਗ ਮਿਲੇਗਾ ਜਾਂ ਪ੍ਰਿਥਵੀ, ਪਰ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਨਾ ਸਵਰਗ ਮਿਲੇਗਾ ਅਤੇ ਨਾ ਪ੍ਰਿਥਵੀ, ਬਲਕਿ ਅੰਮ੍ਰਿਤ ਮਿਲੇਗਾ। ਅੰਮ੍ਰਿਤ ਕੀ ਹੈ?
नासतो विद्यते भावो ना भावो विद्यते सतः उभयोरपि दृष्टोऽन्तः त्वनयोस्तत्वदर्शिभिः।
अर्जुन, असत्य वस्तु दा अस्तित्व नहीं है, ओह है ही नहीं, ਉਸਨੂੰ ਸਾਂਭ ਕੇ ਰੱਖਿਆ ਨਹੀਂ ਜਾ ਸਕਦਾ ਅਤੇ ਸੱਤ ਦਾ ਤਿੰਨਾਂ ਕਾਲਾਂ ਵਿੱਚ ਅਭਾਵ ਨਹੀਂ ਹੈ, ਉਸਨੂੰ ਮਿਟਾਇਆ ਨਹੀਂ ਜਾ ਸਕਦਾ। ਅਰਜੁਨ ਨੇ ਪੁੱਛਿਆ ਕਿ ਭਗਵਾਨ ਹੋਣ ਦੇ ਨਾਤੇ ਆਪ ਇਹ ਕਹਿੰਦੇ ਹੋ? ਸ਼੍ਰੀ ਕ੍ਰਿਸ਼ਨ ਨੇ ਦੱਸਿਆ, ਮੈਂ ਤਾਂ ਕਹਿੰਦਾ ਹੀ ਹਾਂ ਇਹਨਾਂ ਦੋਨਾਂ ਦਾ ਫਰਕ ਸਾਡੇ ਨਾਲ ਨਾਲ ਤਤ ਦਰਸ਼ੀਆਂ ਰਾਹੀਂ ਵੀ ਵੇਖਿਆ ਗਿਆ ਹੈ। ਸ਼੍ਰੀ ਕ੍ਰਿਸ਼ਨ ਨੇ ਉਹੀ ਸੱਤ ਦੁਹਰਾਇਆ ਜੋ ਤਤ ਦਰਸ਼ੀਆਂ ਨੇ ਕਦੇ ਵੇਖ ਲਿਆ ਸੀ। ਸ਼੍ਰੀ ਕ੍ਰਿਸ਼ਨ ਵੀ ਇੱਕ ਤਤ ਦਰਸ਼ੀ ਮਹਾਂਪੁਰਸ਼ ਸਨ। ਪਰਮ ਤਤ ਪਰਮਾਤਮਾ ਦਾ ਪ੍ਰਤੱਖ ਦਰਸ਼ਨ ਕਰਕੇ ਉਸ ਵਿੱਚ ਸਥਿਤੀ ਪ੍ਰਾਪਤ ਕਰਨ ਵਾਲੇ ਤਤ ਦਰਸ਼ੀ ਕਹਾਉਂਦੇ ਹਨ। ਸੱਤ ਅਤੇ ਅਸੱਤ ਕੀ ਹਨ, ਇਸ ਬਾਰੇ ਕਹਿੰਦੇ ਹਨ,
ਅਵਿਨਾਸ਼ੀ ਤੁ ਤਦਵਿਧਿ ਯੇਨ ਸਰਵਮਿਦੰ ਤਤੰ ਵਿਨਾਸ਼ਮਵਯਸਯਾਸਯ ਨ ਕਸ਼ਚਿਤ ਕਰਤੁਮਰਹਤਿ।
ਨਾਸ਼ ਰਹਿਤ ਤਾਂ ਉਹ ਹੈ ਜਿਸ ਨਾਲ ਇਹ ਸੰਪੂਰਨ ਜਗਤ ਵਿਆਪਤ ਹੈ। ਇਸ ਅਵਿਨਾਸ਼ੀ ਦਾ ਵਿਨਾਸ਼ ਕਰਨ ਵਿੱਚ ਕੋਈ ਸਮਰਥ ਨਹੀਂ ਹੈ। ਪਰ ਇਸ ਅਵਿਨਾਸ਼ੀ ਅੰਮ੍ਰਿਤ ਦਾ ਨਾਮ ਕੀ ਹੈ, ਉਹ ਹੈ ਕੌਣ?
ਅੰਤਵੰਤ ਇਮੇ ਦੇਹਾ ਨਿਤਯਸਯੋਕਤਾ ਸ਼ਰੀਰਿਣਾ ਅਨਾਸ਼ਿਨੋ ਪ੍ਰਮੇਯਸਯ ਤਸਮਾਦ ਯੁਧਯਸਵ ਭਾਰਤ।
ਅਵਿਨਾਸ਼ੀ ਅਪਾਰ ਨਿਤ ਸਵਰੂਪ ਆਤਮਾ ਦੇ ਇਹ ਸਾਰੇ ਸਰੀਰ ਨਾਸ਼ਵਾਨ ਕਹੇ ਗਏ ਹਨ। ਇਸ ਲਈ ਪਰਤਵੰਸ਼ੀ ਅਰਜੁਨ, ਤੂੰ ਯੁੱਧ ਕਰ, ਆਤਮਾ ਹੀ ਅੰਮ੍ਰਿਤ ਹੈ, ਆਤਮਾ ਹੀ ਅਵਿਨਾਸ਼ੀ ਹੈ, ਇਸ ਦਾ ਤਿੰਨਾਂ ਕਾਲਾਂ ਵਿੱਚ ਨਾਸ਼ ਨਹੀਂ ਹੁੰਦਾ, ਆਤਮਾ ਹੀ ਸੱਤ ਹੈ, ਸਰੀਰ ਨਾਸ਼ਵਾਨ ਹੈ, ਇਹ ਅਸੱਤਯ ਹੈ ਜਿਸ ਦਾ ਤਿੰਨਾਂ ਕਾਲਾਂ ਵਿੱਚ ਅਸਤਿਤਵ ਨਹੀਂ ਹੈ। ਸਰੀਰ ਨਾਸ਼ਵਾਨ ਹੈ, ਇਸ ਲਈ ਤੂੰ ਯੁੱਧ ਕਰ। ਇਸ ਆਦੇਸ਼ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਅਰਜੁਨ ਕੇਵਲ ਕੌਰਵਾਂ ਨੂੰ ਮਾਰੇ, ਪਾਂਡਵ ਪੱਖ ਵਿੱਚ ਵੀ ਤਾਂ ਸਰੀਰ ਖੜੇ ਸਨ। ਕੀ ਪਾਂਡਵਾਂ ਦੇ ਸਰੀਰ ਅਵਿਨਾਸ਼ੀ ਸਨ? ਜੇ ਸਰੀਰ ਨਾਸ਼ਵਾਨ ਹੈ ਤਾਂ ਸ਼੍ਰੀ ਕ੍ਰਿਸ਼ਨ ਕਿਸ ਦੀ ਰੱਖਿਆ ਲਈ ਖੜੇ ਸਨ? ਕੀ ਅਰਜੁਨ ਕੋਈ ਸਰੀਰ ਧਾਰੀ ਸੀ? ਸਰੀਰ ਜੋ ਅਸੱਤਯ ਹੈ, ਜਿਸ ਦਾ ਅਸਤਿਤਵ ਨਹੀਂ ਹੈ, ਜਿਸ ਨੂੰ ਰੋਕਿਆ ਨਹੀਂ ਜਾ ਸਕਦਾ, ਕੀ ਸ਼੍ਰੀ ਕ੍ਰਿਸ਼ਨ ਉਸ ਸਰੀਰ ਦੀ ਰੱਖਿਆ ਲਈ ਖੜੇ ਹਨ? ਜੇ ਐਸਾ ਹੈ ਤਾਂ ਉਹ ਵੀ ਅਵਿਵੇਕੀ ਅਤੇ ਮੂੜ ਹਨ, ਕਿਉਂਕਿ ਅੱਗੇ ਸ਼੍ਰੀ ਕ੍ਰਿਸ਼ਨ ਆਪ ਕਹਿੰਦੇ ਹਨ ਕਿ ਜੋ ਕੇਵਲ ਸਰੀਰ ਦੇ ਲਈ ਹੀ ਜਿਉਂਦਾ ਹੈ, ਮਿਹਨਤ ਕਰਦਾ ਹੈ, ਉਹ ਅਵਿਵੇਕੀ ਅਤੇ ਮੂੜ ਬੁੱਧੀ ਹੈ, ਉਹ ਪਾਪ ਆਯੂ ਪੁਰਸ਼ ਵਿਅਰਥ ਹੀ ਜਿਉਂਦਾ ਹੈ। ਆਖਰ ਅਰਜੁਨ ਕੌਣ ਸੀ? ਦਰਸਲ ਅਨੁਰਾਗ ਅਰਥਾਤ ਪਰਮਾਤਮਾ ਲਈ ਜਿਗਿਆਸਾ ਹੀ ਅਰਜੁਨ ਹੈ। ਜਿਗਿਆਸੂ ਦੇ ਲਈ ਇਸ਼ਟ ਸਦਾ ਰੱਥੀ ਬਣ ਕੇ ਨਾਲ ਰਹਿੰਦੇ ਹਨ, ਸਖਾ ਦੀ ਤਰ੍ਹਾਂ ਉਸਦਾ ਮਾਰਗ ਦਰਸ਼ਨ ਕਰਦੇ ਹਨ। ਤੁਸੀਂ ਸਰੀਰ ਨਹੀਂ ਹੋ, ਸਰੀਰ ਤਾਂ ਆਵਰਣ ਹੈ, ਰਹਿਣ ਦਾ ਮਕਾਨ ਹੈ, ਤੁਸੀਂ ਉਸ ਵਿੱਚ ਰਹਿਣ ਵਾਲੇ ਅਨੁਰਾਗ ਭਰੇ ਆਤਮਾ ਹੋ। ਭੌਤਿਕ ਯੁੱਧ ਨਾਲ, ਮਾਰਨ ਕੱਟਣ ਨਾਲ ਸਰੀਰਾਂ ਦਾ ਅੰਤ ਨਹੀਂ ਹੁੰਦਾ। ਇਹ ਸਰੀਰ ਛੁੱਟੇਗਾ ਤਾਂ ਆਤਮਾ ਦੂਜਾ ਸਰੀਰ ਧਾਰਨ ਕਰ ਲਏਗਾ। ਇਸੇ ਸੰਦਰਭ ਵਿੱਚ ਸ਼੍ਰੀ ਕ੍ਰਿਸ਼ਨ ਕਹਿ ਚੁੱਕੇ ਹਨ ਕਿ ਜਿਸ ਤਰ੍ਹਾਂ ਬਚਪਨ ਤੋਂ ਯੁਵਾ ਜਾਂ ਬਿਰਧ ਅਵਸਥਾ ਆਉਂਦੀ ਹੈ, ਉਸੇ ਤਰ੍ਹਾਂ ਵੱਖ ਵੱਖ ਦੇਹ ਦੀ ਪ੍ਰਾਪਤੀ ਹੁੰਦੀ ਹੈ। ਸਰੀਰ ਕੱਟਾਂਗੇ ਤਾਂ ਜੀਵਾਤਮਾ ਨਵਾਂ ਵਸਤਰ ਬਦਲ ਲਏਗਾ। ਸਰੀਰ ਸੰਸਕਾਰਾਂ ਦਾ ਆਸ਼ਰਿਤ ਹੈ ਅਤੇ ਸੰਸਕਾਰ ਮਨ ਉੱਤੇ ਆਧਾਰਿਤ ਹਨ।
ਮਨ ਏਵ ਮਨੁਸ਼ਿਆਣਾਮ ਕਾਰਣਮ ਬੰਧ ਮੋਕਸ਼ਯੋਹ।
ਮਨ ਦਾ ਪੂਰਾ ਨਿਰੋਧ ਹੋਣਾ, ਅਚਲ ਸਥਿਰ ਠਹਿਰਨਾ ਅਤੇ ਅੰਤਿਮ ਸੰਸਕਾਰ ਦਾ ਵਲੀਨ ਹੋਣਾ ਇੱਕ ਹੀ ਕ੍ਰਿਆ ਹੈ। ਸੰਸਕਾਰਾਂ ਦੀ ਸਤਹ ਦਾ ਟੁੱਟ ਜਾਣਾ ਹੀ ਸਰੀਰਾਂ ਦਾ ਅੰਤ ਹੈ। ਇਸ ਨੂੰ ਤੋੜਨ ਦੇ ਲਈ ਤੁਹਾਨੂੰ ਆਰਾਧਨਾ ਕਰਨੀ ਹੋਵੇਗੀ, ਜਿਸ ਨੂੰ ਸ਼੍ਰੀ ਕ੍ਰਿਸ਼ਨ ਨੇ ਕਰਮ ਜਾਂ ਨਿਸ਼ਕਾਮ ਕਰਮ ਯੋਗ ਦਾ ਨਾਮ ਦਿੱਤਾ ਹੈ। ਸ਼੍ਰੀ ਕ੍ਰਿਸ਼ਨ ਨੇ ਥਾਂ ਥਾਂ ਤੇ ਅਰਜੁਨ ਨੂੰ ਯੁੱਧ ਦੀ ਪ੍ਰੇਰਣਾ ਦਿੱਤੀ, ਪਰ ਇੱਕ ਵੀ ਸ਼ਲੋਕ ਐਸਾ ਨਹੀਂ ਹੈ ਜੋ ਭੌਤਿਕ ਯੁੱਧ ਜਾਂ ਮਾਰ ਕਾਟ ਦਾ ਸਮਰਥਨ ਕਰਦਾ ਹੋਵੇ। ਇਹ ਯੁੱਧ ਭੀਤਰੀ ਬਾਹਰੀ ਪ੍ਰਵਿਰਤੀਆਂ ਦਾ ਹੈ, ਅੰਤਰ ਦੇਸ਼ ਵਿੱਚ ਹੈ।
यैनं वेत्ति हन्तारं यश्चैनं मन्यते हतम् उभौ तौ न विजानीतो नायं हन्ति न हन्यते।
इस आत्मा नु मारे जान वाला जो मनदे हन अते जो इस आत्मा नु मरिया होया समझदे हन ਉਹ ਦੋਨੋਂ ਹੀ ਆਤਮਾ ਨੂੰ ਨਹੀਂ ਜਾਣਦੇ, ਕਿਉਂਕਿ ਇਹ ਆਤਮਾ ਨਾ ਤਾਂ ਮਰਦਾ ਹੈ ਅਤੇ ਨਾ ਮਾਰਿਆ ਹੀ ਜਾਂਦਾ ਹੈ। ਫਿਰ ਇਸੇ ਗੱਲ ਉੱਤੇ ਬਲ ਦਿੰਦੇ ਹਨ।
ਨ ਜਾਯਤੇ ਮ੍ਰਿਯਤੇ ਵਾ ਕਦਾਚਿਨ ਨਾਯੰ ਭੂਤਵਾ ਭਵਿਤਾ ਵਾ ਨ ਭੂਯ ਅਜੋ ਨਿਤਯਹ ਸ਼ਾਸ਼ਵਤੋਯਮ ਪੁਰਾਣੋ ਨ ਹਨਯਤੇ ਹਨਯਮਾਨੇ ਸ਼ਰੀਰੇ।
ਇਹ ਆਤਮਾ ਕਿਸੇ ਕਾਲ ਵਿੱਚ ਨਾ ਤਾਂ ਜੰਮਦਾ ਹੈ ਅਤੇ ਨਾ ਮਰਦਾ ਹੈ, ਕਿਉਂਕਿ ਇਹ ਵਸਤਰ ਹੀ ਤਾਂ ਬਦਲਦਾ ਹੈ। ਆਤਮਾ ਹੋ ਕੇ ਇਹ ਕੁਝ ਹੋਰ ਹੋਣ ਵਾਲਾ ਨਹੀਂ, ਕਿਉਂਕਿ ਇਹ ਅਜਨਮਾ ਹੈ, ਨਿਤ ਹੈ, ਸ਼ਾਸ਼ਵਤ ਅਤੇ ਪੁਰਾਤਨ ਹੈ। ਸਰੀਰ ਦਾ ਨਾਸ਼ ਹੋਣ ਤੇ ਵੀ ਇਸ ਦਾ ਨਾਸ਼ ਨਹੀਂ ਹੁੰਦਾ। ਆਤਮਾ ਹੀ ਸੱਤਿਅ ਹੈ, ਆਤਮਾ ਹੀ ਪੁਰਾਤਨ ਹੈ, ਆਤਮਾ ਹੀ ਸ਼ਾਸ਼ਵਤ ਅਤੇ ਸਨਾਤਨ ਹੈ। ਤੁਸੀਂ ਕੌਣ ਹੋ? ਸ਼ਾਸ਼ਵਤ ਧਰਮ ਦੇ ਉਪਾਸਕ। ਸ਼ਾਸ਼ਵਤ ਕੌਣ ਹੈ? ਆਤਮਾ ਅਰਥਾਤ ਅਸੀਂ ਤੁਸੀਂ ਆਤਮਾ ਦੇ ਉਪਾਸਕ ਹਾਂ। ਜੇ ਤੁਸੀਂ ਆਤਮਿਕ ਮਾਰਗ ਨੂੰ ਨਹੀਂ ਜਾਣਦੇ ਤਾਂ ਤੁਹਾਡੇ ਪਾਸ ਸ਼ਾਸ਼ਵਤ ਸਨਾਤਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਜੋ ਉਸਦੇ ਲਈ ਤੁਸੀਂ ਆਹ ਭਰਦੇ ਹੋ ਤਾਂ ਉਸਦੀ ਪ੍ਰਾਪਤੀ ਜ਼ਰੂਰ ਚਾਹੁੰਦੇ ਹੋ, ਪਰ ਤੁਸੀਂ ਸਨਾਤਨ ਧਰਮੀ ਨਹੀਂ ਹੋ। ਸਨਾਤਨ ਧਰਮ ਦੇ ਨਾਮ ਉੱਤੇ ਕਿਸੇ ਕੁਰੀਤੀ ਦੇ ਸ਼ਿਕਾਰ ਹੋ। ਦੇਸ਼ ਵਿਦੇਸ਼ ਵਿੱਚ, ਮਾਨਵ ਮਾਤਰ ਵਿੱਚ ਆਤਮਾ ਇੱਕੋ ਜਿਹਾ ਹੈ। ਇਸ ਲਈ ਵਿਸ਼ਵ ਵਿੱਚ ਜਿੱਥੇ ਵੀ ਕੋਈ ਆਤਮਾ ਦੀ ਸਥਿਤੀ ਦਿਵਾਉਣ ਵਾਲੀ ਕ੍ਰਿਆ ਜਾਣਦਾ ਹੈ ਅਤੇ ਉਸ ਉੱਤੇ ਚੱਲਣ ਦੇ ਲਈ ਕੋਸ਼ਿਸ਼ ਕਰਦਾ ਹੈ ਤਾਂ ਉਹ ਸਨਾਤਨ ਧਰਮੀ ਹੈ, ਚਾਹੇ ਉਹ ਖੁਦ ਨੂੰ ਈਸਾਈ, ਮੁਸਲਮਾਨ, ਯਹੂਦੀ ਜਾਂ ਕੁਝ ਵੀ ਕਹਿੰਦਾ ਹੋਵੇ।
ਵੇਦਾ ਵਿਨਾਸ਼ਿਨਮ ਨਿਤਯਮ ਯਏਨਮ ਅਜਮ ਅਵਯਯਮ ਕਥਮ ਸ ਪੁਰੁਸ਼ ਪਾਰਥ ਕਮ ਘਾਤਯਤਿ ਹੰਤਿਕਮ।
ਪਾਰਥਿਵ ਸਰੀਰ ਨੂੰ ਰੱਥ ਬਣਾ ਕੇ ਬ੍ਰਹਮ ਰੂਪੀ ਲਕਸ਼ ਉੱਤੇ ਅਚੂਕ ਨਿਸ਼ਾਨਾ ਲਗਾਉਣ ਵਾਲੇ ਪ੍ਰਿਥਾ ਪੁੱਤਰ ਅਰਜੁਨ, ਜੋ ਪੁਰਸ਼ ਇਸ ਆਤਮਾ ਨੂੰ ਨਾਸ਼ ਰਹਿਤ, ਨਿਤ, ਅਜਨਮਾ ਅਤੇ ਅਵਿਅਕਤ ਸਮਝਦਾ ਹੈ, ਉਹ ਪੁਰਸ਼ ਕਿਵੇਂ ਕਿਸੇ ਨੂੰ ਮਰਾਉਂਦਾ ਹੈ ਅਤੇ ਕਿਵੇਂ ਕਿਸੇ ਨੂੰ ਮਾਰਦਾ ਹੈ? ਅਵਿਨਾਸ਼ੀ ਦਾ ਵਿਨਾਸ਼ ਅਸੰਭਵ ਹੈ, ਅਜਨਮਾ ਜਨਮ ਨਹੀਂ ਲੈਂਦਾ, ਇਸ ਲਈ ਸਰੀਰ ਦੇ ਲਈ ਸੋਗ ਨਹੀਂ ਕਰਨਾ ਚਾਹੀਦਾ। ਇਸੇ ਨੂੰ ਉਦਾਹਰਣ ਦੇ ਕੇ ਸਪਸ਼ਟ ਕਰਦੇ ਹਨ।
ਵਾਸਾਂਸਿ ਜੀਰਣਾਨਿ ਯਥਾ ਵਿਹਾਯ ਨਵਾਨਿ ਗ੍ਰਹਣਾਤਿ ਨਰੋ ਪਰਾਣਿ ਤਥਾ ਸ਼ਰੀਰਾਣਿ ਵਿਹਾਯ ਜੀਰਣਾਂ ਨਨਿਆਨਿ ਸੰਯਾਤਿ ਨਵਾਨਿ ਦੇਹੀ।
ਜਿਵੇਂ ਮਨੁੱਖ
ਜੀਰਣਾਨੀ ਵਾਸਾਂਸੀ
ਜੀਰਣ ਸ਼ੀਰਣ ਅਰਥਾਤ ਫਟੇ ਪੁਰਾਣੇ ਵਸਤਰਾਂ ਨੂੰ ਤਿਆਗ ਕੇ ਨਵੇਂ ਵਸਤਰਾਂ ਨੂੰ ਗ੍ਰਹਿਣ ਕਰਦਾ ਹੈ, ਠੀਕ ਉਸੇ ਤਰ੍ਹਾਂ ਇਹ ਜੀਵਾਤਮਾ ਪੁਰਾਣੇ ਸਰੀਰਾਂ ਨੂੰ ਤਿਆਗ ਕੇ ਦੂਜੇ ਨਵੇਂ ਸਰੀਰਾਂ ਨੂੰ ਧਾਰਨ ਕਰਦਾ ਹੈ। ਜੇ ਜੀਰਣ ਹੋਣ ਤੇ ਹੀ ਨਵਾਂ ਸਰੀਰ ਧਾਰਨ ਕਰਨਾ ਹੈ ਤਾਂ ਬੱਚੇ ਕਿਉਂ ਮਰ ਜਾਂਦੇ ਹਨ? ਇਹ ਵਸਤਰ ਤਾਂ ਹੋਰ ਵਿਕਸਿਤ ਹੋਣਾ ਚਾਹੀਦਾ ਹੈ। ਦਰਅਸਲ ਇਹ ਸਰੀਰ ਛੁੱਟ ਜਾਂਦਾ ਹੈ। ਜੇ ਸੰਸਕਾਰ 2 ਦਿਨ ਦਾ ਹੈ ਤਾਂ ਦੂਜੇ ਹੀ ਦਿਨ ਸਰੀਰ ਜੀਰਣ ਹੋ ਗਿਆ। ਇਸ ਦੇ ਬਾਅਦ ਮਨੁੱਖ 1 ਸਵਾਸ ਵੀ ਵੱਧ ਨਹੀਂ ਜੀਉਂਦਾ। ਸੰਸਕਾਰ ਹੀ ਸਰੀਰ ਹੈ। ਆਤਮਾ ਸੰਸਕਾਰਾਂ ਦੇ ਅਨੁਸਾਰ ਨਵਾਂ ਸਰੀਰ ਧਾਰਨ ਕਰ ਲੈਂਦਾ ਹੈ। ਅਰਥਾਤ ਇਹ ਪੁਰਸ਼ ਸੱਚਮੁੱਚ ਸੰਕਲਪ ਯੁਕਤ ਪ੍ਰਾਣੀ ਹੈ। ਇਸ ਲੋਕ ਵਿੱਚ ਪੁਰਸ਼ ਜੈਸੀ ਨਿਸ਼ਚੇ ਵਾਲਾ ਹੁੰਦਾ ਹੈ, ਵੈਸਾ ਹੀ ਇੱਥੋਂ ਮਰ ਕੇ ਜਾਣ ਤੇ ਹੁੰਦਾ ਹੈ। ਆਪਣੇ ਸੰਕਲਪ ਨਾਲ ਬਣਾਏ ਹੋਏ ਸਰੀਰਾਂ ਵਿੱਚ ਪੁਰਸ਼ ਪੈਦਾ ਹੁੰਦਾ ਹੈ। ਇਸ ਪ੍ਰਕਾਰ ਮੌਤ ਸਰੀਰ ਦਾ ਪਰਿਵਰਤਨ ਮਾਤਰ ਹੈ, ਆਤਮਾ ਨਹੀਂ ਮਰਦਾ। ਫਿਰ ਤੋਂ ਇਸ ਦੀ ਅਜਰਤਾ ਅਮਰਤਾ ਉੱਤੇ ਬਲ ਦਿੰਦੇ ਹਨ।
नैनं छिन्दन्ति शस्त्राणि नैनं दहति पावकः न चैनं क्लेदयन्त्यापो न शोषयति मारुतः।
अर्जुन, इस आत्मा नु शस्त्र नहीं काट सकदा, अग्नि इस नु जला नहीं सकदी ਅਤੇ ਪਾਣੀ ਇਸ ਨੂੰ ਗਿੱਲਾ ਨਹੀਂ ਕਰ ਸਕਦਾ, ਔਰ ਨਾ ਹੀ ਹਵਾ ਇਸ ਨੂੰ ਸੁਕਾ ਸਕਦੀ ਹੈ।
ਅਛੇਦਯੋ ਯਮਦਾਯੋਯੰ ਅਕਲੇਦਯੋ ਸ਼ੋਸ਼ੈਵਚ ਨਿਤਯ ਸਰਵਗਤ ਸਥਾਣੁ ਅਚਲੋਯੰ ਸਨਾਤਨਃ।
ਇਹ ਆਤਮਾ ਅਛੇਦਯ ਹੈ, ਇਸ ਨੂੰ ਛੇਕਿਆ ਨਹੀਂ ਜਾ ਸਕਦਾ। ਇਹ ਅਦਾਇ ਹੈ, ਇਸ ਨੂੰ ਜਲਾਇਆ ਨਹੀਂ ਜਾ ਸਕਦਾ। ਇਹ ਅਕਲੇਦਯ ਹੈ, ਇਸ ਨੂੰ ਗਿੱਲਾ ਨਹੀਂ ਕੀਤਾ ਜਾ ਸਕਦਾ। ਆਕਾਸ਼ ਇਸ ਨੂੰ ਆਪਣੇ ਵਿੱਚ ਸਮਾਹਿਤ ਨਹੀਂ ਕਰ ਸਕਦਾ। ਇਹ ਆਤਮਾ ਨਿਰਸੰਦੇਹ ਅਸ਼ੋਸ਼ ਸਰਵ ਵਿਆਪਕ ਅਚਲ ਸਥਿਰ ਰਹਿਣ ਵਾਲਾ ਅਤੇ ਸਨਾਤਨ ਹੈ। ਅਰਜੁਨ ਨੇ ਕਿਹਾ ਸੀ ਕੁਲ ਧਰਮ ਸਨਾਤਨ ਹੈ। ਐਸਾ ਯੁੱਧ ਕਰਨ ਨਾਲ ਸਨਾਤਨ ਧਰਮ ਨਸ਼ਟ ਹੋ ਜਾਏਗਾ, ਪਰ ਸ਼੍ਰੀ ਕ੍ਰਿਸ਼ਨ ਨੇ ਇਸ ਨੂੰ ਅਗਿਆਨ ਮੰਨਿਆ ਅਤੇ ਆਤਮਾ ਨੂੰ ਸਨਾਤਨ ਦੱਸਿਆ। ਤੁਸੀਂ ਕੌਣ ਹੋ? ਸਨਾਤਨ ਧਰਮ ਦੇ ਅਨੁਯਾਈ? ਸਨਾਤਨ ਕੌਣ ਹੈ? ਆਤਮਾ, ਜੋ ਤੁਸੀਂ ਆਤਮਾ ਤੱਕ ਦੀ ਦੂਰੀ ਤੈਅ ਕਰਨ ਵਾਲੀ ਵਿਧੀ ਵਿਸ਼ੇਸ਼ ਤੋਂ ਜਾਣੂ ਨਹੀਂ ਹੋ, ਤਾਂ ਤੁਸੀਂ ਸਨਾਤਨ ਧਰਮ ਨਹੀਂ ਜਾਣਦੇ। ਇਸ ਦਾ ਬੁਰਾ ਨਤੀਜਾ ਸੰਪਰਦਾਇਕਤਾ ਵਿੱਚ ਫਸੇ ਧਰਮ ਦਾ ਭੈ ਰੱਖਣ ਵਾਲੇ ਲੋਕਾਂ ਨੂੰ ਭੋਗਣਾ ਪੈ ਰਿਹਾ ਹੈ। ਜਦ ਪਦਾਰਥ ਦੇ ਖੇਤਰ ਵਿੱਚ ਪੈਦਾ ਹੋਣ ਵਾਲੀ ਕੋਈ ਵੀ ਚੀਜ਼ ਇਸ ਸਨਾਤਨ ਦਾ ਸਪਰਸ਼ ਹੀ ਨਹੀਂ ਕਰ ਸਕਦੀ, ਤਾਂ ਛੋਹਣ ਖਾਉਣ ਨਾਲ ਸਨਾਤਨ ਧਰਮ ਨਸ਼ਟ ਕਿਵੇਂ ਹੋ ਸਕਦਾ ਹੈ? ਇਹ ਧਰਮ ਨਹੀਂ, ਇੱਕ ਕੁਰੀਤੀ ਵਾਲੀ ਹਾਲਤ ਸੀ, ਜਿਸ ਨਾਲ ਭਾਰਤ ਵਿੱਚ ਸੰਪਰਦਾਇਕ ਭੇਦਭਾਵ ਵਧਿਆ, ਦੇਸ਼ ਦੀ ਵੰਡ ਹੋਈ ਅਤੇ ਰਾਸ਼ਟਰੀ ਏਕਤਾ ਦੀ ਅੱਜ ਵੀ ਸਮੱਸਿਆ ਬਣੀ ਹੋਈ ਹੈ। ਧਰਮ ਦੀ ਸ਼ਰਨ ਅਸੀਂ ਕਿਉਂ ਜਾਂਦੇ ਹਾਂ? ਕਿਉਂਕਿ ਅਸੀਂ ਮਰਨ ਧਰਮਾਂ ਅਰਥਾਤ ਮਰਨ ਵਾਲੇ ਹਾਂ, ਅਤੇ ਧਰਮ ਕੋਈ ਠੋਸ ਚੀਜ਼ ਹੈ ਜਿਸ ਦੀ ਸ਼ਰਨ ਜਾ ਕੇ ਅਸੀਂ ਵੀ ਅਮਰ ਹੋ ਜਾਈਏ। ਅਸੀਂ ਤਾਂ ਮਾਰਨ ਨਾਲ ਮਰਾਂਗੇ, ਅਤੇ ਇਹ ਧਰਮ ਸਿਰਫ ਛੋਣ ਅਤੇ ਖਾਉਣ ਨਾਲ ਮਰ ਜਾਏਗਾ, ਤਾਂ ਸਾਡੀ ਰੱਖਿਆ ਕੀ ਕਰੇਗਾ? ਧਰਮ ਤਾਂ ਤੁਹਾਡੀ ਰੱਖਿਆ ਕਰਦਾ ਹੈ, ਤੁਹਾਡੇ ਤੋਂ ਸ਼ਕਤੀਸ਼ਾਲੀ ਹੈ। ਤੁਸੀਂ ਤਲਵਾਰ ਨਾਲ ਮਰੋਗੇ ਅਤੇ ਧਰਮ ਉਹ ਛੋਣ ਨਾਲ ਨਸ਼ਟ ਹੋ ਗਿਆ। ਕੈਸਾ ਹੈ ਤੁਹਾਡਾ ਧਰਮ? ਕੁਰੀਤੀਆਂ ਨਸ਼ਟ ਹੁੰਦੀਆਂ ਹਨ, ਨਾ ਕਿ ਸਨਾਤਨ। ਸਨਾਤਨ ਤਾਂ ਐਸੀ ਠੋਸ ਵਸਤੂ ਹੈ ਜਿਸ ਨੂੰ ਸ਼ਸਤਰ ਨਹੀਂ ਕੱਟਦੇ, ਅਗਨੀ ਜਲਾ ਨਹੀਂ ਸਕਦੀ, ਜਲ ਉਸਨੂੰ ਗਿੱਲਾ ਨਹੀਂ ਕਰ ਸਕਦਾ। ਖਾਣਾ ਪੀਣਾ ਤਾਂ ਦੂਰ, ਪ੍ਰਕਿਰਤੀ ਵਿੱਚ ਪੈਦਾ ਹੋਈ ਕੋਈ ਚੀਜ਼ ਉਸਦਾ ਸਪਰਸ਼ ਵੀ ਨਹੀਂ ਕਰ ਪਾਉਂਦੀ, ਤਾਂ ਉਹ ਸਨਾਤਨ ਨਸ਼ਟ ਕਿਵੇਂ ਹੋ ਗਿਆ? ਐਸੀਆਂ ਹੀ ਕੁਝ ਇੱਕ ਕੁਰੀਤੀਆਂ ਅਰਜੁਨ ਦੇ ਸਮੇਂ ਵੀ ਸਨ। ਉਹਨਾਂ ਦਾ ਸ਼ਿਕਾਰ ਅਰਜੁਨ ਵੀ ਸੀ। ਉਸਨੇ ਵਿਰਲਾਪ ਕਰਦੇ ਹੋਏ ਗਿੜਗਿੜਾ ਕੇ ਕਿਹਾ ਕਿ ਕੁੱਲ ਧਰਮ ਸਨਾਤਨ ਹੈ, ਯੁੱਧ ਨਾਲ ਸਨਾਤਨ ਧਰਮ ਨਸ਼ਟ ਹੋ ਜਾਏਗਾ। ਕੁੱਲ ਧਰਮ ਨਸ਼ਟ ਹੋਣ ਨਾਲ ਅਸੀਂ ਅਨੰਤ ਕਾਲ ਤੱਕ ਨਰਕ ਵਿੱਚ ਚਲੇ ਜਾਵਾਂਗੇ। ਪਰ ਸ਼੍ਰੀ ਕ੍ਰਿਸ਼ਨ ਨੇ ਕਿਹਾ, ਤੈਨੂੰ ਇਹ ਅਗਿਆਨ ਕਿੱਥੋਂ ਹੋ ਗਿਆ? ਸਿੱਧ ਹੈ ਕਿ ਉਹ ਕੋਈ ਕੁਰੀਤੀ ਸੀ। ਤਦੇ ਤਾਂ ਸ਼੍ਰੀ ਕ੍ਰਿਸ਼ਨ ਨੇ ਉਸਦਾ ਨਿਵਾਰਣ ਕੀਤਾ ਅਤੇ ਦੱਸਿਆ ਕਿ ਆਤਮਾ ਹੀ ਸਨਾਤਨ ਹੈ। ਜੇ ਤੁਸੀਂ ਆਤਮਿਕ ਮਾਰਗ ਨਹੀਂ ਜਾਣਦੇ ਤਾਂ ਸਨਾਤਨ ਧਰਮ ਵਿੱਚ ਤੁਹਾਡਾ ਅਜੇ ਤੱਕ ਪ੍ਰਵੇਸ਼ ਨਹੀਂ ਹੋਇਆ। ਜਦ ਇਹ ਸਨਾਤਨ ਸ਼ਾਸ਼ਵਤ ਆਤਮਾ ਸਭ ਦੇ ਅੰਦਰ ਵਿਆਪਤ ਹੈ ਤਾਂ ਖੋਜਿਆ ਕਿਸ ਨੂੰ ਜਾਵੇ? ਇਸ ਤੇ ਸ਼੍ਰੀ ਕ੍ਰਿਸ਼ਨ ਕਹਿੰਦੇ ਹਨ,
अव्यक्तोऽयमचिन्त्योऽयम् अविकार्योऽयमुच्यते तस्मादेवं विदित्वैनं नानुशोचितुमर्हसि।
यह आत्मा अव्यक्त है, अर्थात इंद्रियां दा विषय नहीं है। ਇੰਦਰੀਆਂ ਦੇ ਰਾਹੀਂ ਇਸ ਨੂੰ ਸਮਝਿਆ ਨਹੀਂ ਜਾ ਸਕਦਾ। ਜਦ ਤੱਕ ਇੰਦਰੀਆਂ ਅਤੇ ਵਿਸ਼ਿਆਂ ਦਾ ਸੰਜੋਗ ਹੈ ਤਦ ਤੱਕ ਆਤਮਾ ਹੈ, ਪਰ ਉਸ ਨੂੰ ਸਮਝਿਆ ਨਹੀਂ ਜਾ ਸਕਦਾ। ਉਹ ਅਚਿੰਤਯ ਅਰਥਾਤ ਚਿੰਤਨ ਤੋਂ ਪਰੇ ਹੈ। ਜਦ ਤੱਕ ਚਿੱਤ ਅਤੇ ਚਿੱਤ ਦੀ ਲਹਿਰ ਹੈ ਤਦ ਤੱਕ ਉਹ ਸ਼ਾਸ਼ਵਤ ਤਾਂ ਹੈ, ਪਰ ਸਾਡੇ ਦਰਸ਼ਨ ਉਪਭੋਗ ਅਤੇ ਪ੍ਰਵੇਸ਼ ਦੇ ਲਈ ਨਹੀਂ ਹੈ। ਇਸ ਲਈ ਚਿੱਤ ਦਾ ਨਿਰੋਧ ਕਰੋ। ਪਹਿਲਾਂ ਸ਼੍ਰੀ ਕ੍ਰਿਸ਼ਨ ਦੱਸ ਚੁੱਕੇ ਹਨ ਕਿ ਅਸੱਤਯ ਵਸਤੂ ਦਾ ਅਸਤਿਤਵ ਨਹੀਂ ਹੈ ਅਤੇ ਸੱਤਯ ਦਾ ਤਿੰਨਾਂ ਕਾਲਾਂ ਵਿੱਚ ਅਭਾਵ ਨਹੀਂ ਹੈ। ਉਹ ਸੱਤਯ ਹੈ ਆਤਮਾ। ਆਤਮਾ ਹੀ ਅਪਰਿਵਰਤਨਸ਼ੀਲ, ਸ਼ਾਸ਼ਵਤ, ਸਨਾਤਨ ਅਤੇ ਅਵਿਅਕਤ ਹੈ। ਤਤਦਰਸ਼ੀਆਂ ਨੇ ਆਤਮਾ ਨੂੰ ਇਹਨਾਂ ਵਿਸ਼ੇਸ਼ ਗੁਣ ਧਰਮਾਂ ਨਾਲ ਯੁਕਤ ਵੇਖਿਆ। ਨਾ 10 ਭਾਸ਼ਾਵਾਂ ਦੇ ਗਿਆਤਾ ਨੇ ਵੇਖਿਆ, ਨਾ ਕਿਸੇ ਸ਼ਕਤੀਸ਼ਾਲੀ ਨੇ ਵੇਖਿਆ, ਬਲਕਿ ਤਤਦਰਸ਼ੀਆਂ ਨੇ ਵੇਖਿਆ। ਸ਼੍ਰੀ ਕ੍ਰਿਸ਼ਨ ਨੇ ਅੱਗੇ ਦੱਸਿਆ ਕਿ ਤਤ ਹੈ ਪਰਮਾਤਮਾ। ਮਨ ਦੇ ਨਿਰੋਧ ਕਾਲ ਵਿੱਚ ਸਾਧਕ ਉਸਦਾ ਦਰਸ਼ਨ ਅਤੇ ਉਸ ਵਿੱਚ ਪ੍ਰਵੇਸ਼ ਪਾਉਂਦਾ ਹੈ। ਪ੍ਰਾਪਤੀ ਕਾਲ ਵਿੱਚ ਭਗਵਾਨ ਮਿਲਦੇ ਹਨ ਅਤੇ ਦੂਜੇ ਹੀ ਪਲ ਉਹ ਆਪਣੀ ਆਤਮਾ ਨੂੰ ਈਸ਼ਵਰੀ ਗੁਣ ਧਰਮਾਂ ਨਾਲ ਸੁਸ਼ੋਭਿਤ ਵੇਖਦਾ ਹੈ। ਉਹ ਵੇਖਦਾ ਹੈ ਕਿ ਆਤਮਾ ਹੀ ਸੱਤ, ਸਨਾਤਨ ਅਤੇ ਪੂਰਨ ਹੈ। ਇਹ ਆਤਮਾ ਅਚਿੰਤਯ ਹੈ। ਇਹ ਵਿਕਾਰ ਰਹਿਤ ਅਰਥਾਤ ਨਾ ਬਦਲਣ ਵਾਲਾ ਕਿਹਾ ਜਾਂਦਾ ਹੈ। ਇਸ ਲਈ ਅਰਜੁਨ, ਆਤਮਾ ਨੂੰ ਐਸਾ ਮੰਨ ਕੇ ਤੂੰ ਸੋਗ ਕਰਨ ਯੋਗ ਨਹੀਂ ਹੈ। ਹੁਣ ਸ਼੍ਰੀ ਕ੍ਰਿਸ਼ਨ ਅਰਜੁਨ ਦੇ ਵਿਚਾਰਾਂ ਵਿੱਚ ਵਿਰੋਧਾਭਾਸ ਦੱਸਦੇ ਹਨ ਜੋ ਆਮ ਸਹਿਜ ਤਰਕ ਹੈ।
अथ चैनं नित्यजातं नित्यं वामन्यसे मृतं तथापि त्वं महाबाहो नैवं शोचितुमर्हसि।
ਜੇ ਤੂੰ ਇਸ ਨੂੰ ਸਦਾ ਜੰਮਣ ਵਾਲਾ ਅਤੇ ਸਦਾ ਮਰਨ ਵਾਲਾ ਮੰਨੇ ਤਾਂ ਵੀ ਤੈਨੂੰ ਸ਼ੋਗ ਨਹੀਂ ਕਰਨਾ ਚਾਹੀਦਾ, ਕਿਉਂਕਿ
ਜਾਤਸਯ ਹੀ ਧਰੂ ਮ੍ਰਿਤਯੁ ਧਰੂਵੰ ਜਨਮ ਮ੍ਰਿਤਸਯ ਚ ਤਸਮਾਦ ਪਰਿਹਾਰਯੇਰਥੇ ਨਤਵੰ ਸ਼ੋਚਿਤੁਮਰਹਸੀ।
ਐਸਾ ਮਨ ਲੈਣ ਤੇ ਵੀ ਜੰਮਣ ਵਾਲੇ ਦੀ ਨਿਸ਼ਚਿਤ ਮੌਤ ਅਤੇ ਮਰਨ ਵਾਲੇ ਦਾ ਨਿਸ਼ਚਿਤ ਜਨਮ ਸਿੱਧ ਹੁੰਦਾ ਹੈ। ਇਸ ਲਈ ਵੀ ਬਿਨਾਂ ਉਪਾਏ ਵਾਲੇ ਇਸ ਵਿਸ਼ੇ ਲਈ ਤੇਰਾ ਸੋਗ ਕਰਨਾ ਯੋਗ ਨਹੀਂ ਹੈ। ਜਿਸ ਦਾ ਕੋਈ ਇਲਾਜ ਨਹੀਂ ਉਸਦੇ ਲਈ ਸੋਗ ਕਰਨਾ ਇੱਕ ਹੋਰ ਦੁੱਖ ਨੂੰ ਬੁਲਾਉਣਾ ਹੈ।
अव्यक्तादीनि भूतानि व्यक्तमध्यानि भारत अव्यक्तनिधनान्येव तत्र का परिदेवना।
अर्जुन, सारे प्राणी जन्म तो पहला बिना शरीर वाले अते मरण दे बाद भी बिना शरीर वाले हन, ਜਨਮ ਤੋਂ ਪਹਿਲਾਂ ਅਤੇ ਬਾਅਦ ਵੀ ਦਿਖਾਈ ਨਹੀਂ ਦਿੰਦੇ। ਕੇਵਲ ਜਨਮ ਮੌਤ ਦੇ ਵਿੱਚ ਹੀ ਸਰੀਰ ਧਾਰਨ ਕੀਤੇ ਹੋਏ ਦਿਖਾਈ ਦਿੰਦੇ ਹਨ। ਇਸ ਲਈ ਪਰਿਵਰਤਨ ਦੇ ਬਾਰੇ ਵਿਅਰਥ ਚਿੰਤਾ ਕਿਉਂ ਕਰਦੇ ਹੋ? ਇਸ ਆਤਮਾ ਨੂੰ ਵੇਖਦਾ ਕੌਣ ਹੈ? ਇਸ ਤੇ ਕਹਿੰਦੇ ਹਨ,
ਆਸ਼ਚਰਯਵਤ ਪਸ਼ਯਤਿ ਕਸ਼ਚਿਦੇਨਮ आश्चर्यवद् वदति तथैव चान्यः आश्चर्यवच्चैनमन्यः शृणोति श्रुत्वाप्येनं वेद न चैव कश्चित्।
पहला श्री कृष्ण ने कहा सी कि इस आत्मा नु तत्दर्शियां ने वेख्या है। हुण तत्दर्शियां दी दुर्बलता उत्ते प्रकाश पौंदे हन कि कोई विरला महापुरुष ही इस आत्मा नू आश्चर्य दी तरह वेखता है, सुनदा नहीं परतख वेखता है, अते उसे तरह दूजा कोई महापुरुष ही आश्चर्य दी तरह इस ते तत नू कहंदा है। जिसने वेख्या है ओह यथार्थ कह सकता है, दूजा कोई विरला साधक इस नू आश्चर्य दी तरह सुनदा है। ਸਭ ਸੁਣਦੇ ਵੀ ਨਹੀਂ ਕਿਉਂਕਿ ਇਹ ਅਧਿਕਾਰੀ ਦੇ ਲਈ ਹੀ ਹੈ। ਹੇ ਅਰਜੁਨ, ਕੋਈ ਕੋਈ ਤਾਂ ਸੁਣ ਕੇ ਵੀ ਇਸ ਆਤਮਾ ਨੂੰ ਨਹੀਂ ਜਾਣ ਪਾਉਂਦੇ ਕਿਉਂਕਿ ਸਾਧਨ ਪਾਰ ਨਹੀਂ ਲੱਗਦਾ। ਤੁਸੀਂ ਲੱਖ ਗਿਆਨ ਦੀਆਂ ਗੱਲਾਂ ਸੁਣੋ, ਸਮਝੋ, ਬਾਲ ਦੀ ਖੱਲ ਕੱਢ ਕੇ ਸਮਝੋ, ਉਤਸੁਕ ਵੀ ਰਹੋ, ਪਰ ਮੋਹ ਬੜਾ ਪ੍ਰਬਲ ਹੈ। ਥੋੜ੍ਹੀ ਦੇਰ ਬਾਅਦ ਹੀ ਤੁਸੀਂ ਆਪਣੀਆਂ ਸੰਸਕਾਰਾਂ ਵਿਵਸਥਾਵਾਂ ਵਿੱਚ ਲਿਪਤ ਨਜ਼ਰ ਆਓਗੇ। ਅੰਤ ਵਿੱਚ ਸ਼੍ਰੀ ਕ੍ਰਿਸ਼ਨ ਨਿਰਣੇ ਦਿੰਦੇ ਹਨ,
ਦੇਹੀ ਨਿਤਯਮ ਅਵਧਯੋਯਮ ਦੇਹੇ ਸਰਵਸਯ ਭਾਰਤ ਤਸਮਾਤ ਸਰਵਾਣਿ ਭੂਤਾਨਿ ਨਤਵੰ ਸ਼ੋਚਿਤੁਮਰਹਸੀ।
ਅਰਜੁਨ, ਇਹ ਆਤਮਾ ਸਭ ਦੇ ਸਰੀਰ ਵਿੱਚ ਸਦਾ ਨਾ ਮਾਰਨ ਯੋਗ ਨਾ ਕੱਟਣ ਯੋਗ ਹੈ। ਇਸ ਲਈ ਸਾਰੇ ਭੌਤਿਕ ਪ੍ਰਾਣੀਆਂ ਲਈ ਤੂੰ ਸ਼ੋਕ ਕਰਨ ਯੋਗ ਨਹੀਂ ਹੈ। ਆਤਮਾ ਹੀ ਸਨਾਤਨ ਹੈ। ਇਸ ਤੱਤ ਦਾ ਪ੍ਰਤਿਪਾਦਨ ਕਰਕੇ ਵਿਸਤਾਰ ਸਹਿਤ ਵਰਣਨ ਕਰਕੇ ਇਹ ਪ੍ਰਸ਼ਨ ਇੱਥੇ ਹੀ ਪੂਰਾ ਹੋ ਜਾਂਦਾ ਹੈ। ਹੁਣ ਪ੍ਰਸ਼ਨ ਉੱਠਦਾ ਹੈ ਕਿ ਇਸ ਦੀ ਪ੍ਰਾਪਤੀ ਕਿਵੇਂ ਹੋਵੇ? ਸੰਪੂਰਨ ਗੀਤਾ ਵਿੱਚ ਇਸ ਦੇ ਲਈ ਦੋ ਹੀ ਮਾਰਗ ਹਨ। ਪਹਿਲਾ ਮਾਰਗ ਨਿਸ਼ਕਾਮ ਕਰਮਯੋਗ ਅਤੇ ਦੂਜਾ ਗਿਆਨ ਯੋਗ। ਦੋਨਾਂ ਮਾਰਗਾਂ ਵਿੱਚ ਕੀਤਾ ਜਾਣ ਵਾਲਾ ਕਰਮ ਇੱਕ ਹੀ ਹੈ, ਉਸ ਕਰਮ ਦੀ ਜ਼ਰੂਰਤ ਉੱਤੇ ਜ਼ੋਰ ਦਿੰਦੇ ਹੋਏ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਗਿਆਨ ਯੋਗ ਦੇ ਬਾਰੇ ਕਹਿੰਦੇ ਹਨ।
ਸਵਧਰਮਮਪਿ ਚਾਵੇਕਸ਼ ਨਵਿਕੰਪਿਤੁਮਰਹਸਿ ਧਰਮਿਆਧਿਯੁਧਾਸ਼੍ਰੇਯੋਨ੍ਯ ਕ੍ਸ਼ਤ੍ਰਿਯਸ੍ਯ ਨ ਵਿਦ੍ਯਤੇ।
ਅਰਜੁਨ, ਸਵੈ ਧਰਮ ਦੇ ਅਨੁਸਾਰ ਵੀ ਤੈਨੂੰ ਭੈ ਨਹੀਂ ਕਰਨਾ ਚਾਹੀਦਾ, ਕਿਉਂਕਿ ਧਰਮ ਦੇ ਯੁੱਧ ਤੋਂ ਵੱਧ ਕੇ ਹੋਰ ਕੋਈ ਪਰਮ ਕਲਿਆਣਕਾਰੀ ਮਾਰਗ ਖੱਤਰੀ ਦੇ ਲਈ ਨਹੀਂ ਹੈ। ਅਜੇ ਤੱਕ ਤਾਂ ਆਤਮਾ ਸ਼ਾਸ਼ਵਤ ਹੈ, ਆਤਮਾ ਸਨਾਤਨ ਹੈ, ਉਹੀ ਇੱਕਮਾਤਰ ਧਰਮ ਹੈ ਕਿਹਾ ਗਿਆ ਹੈ। ਹੁਣ ਇਹ ਸਵੈ ਧਰਮ ਕੈਸਾ? ਧਰਮ ਤਾਂ ਇੱਕਮਾਤਰ ਆਤਮਾ ਹੀ ਹੈ, ਉਹ ਤਾਂ ਅਚਲ ਸਥਿਰ ਹੈ, ਤਾਂ ਧਰਮ ਆਚਰਣ ਕੀ? ਪਰ ਇਸ ਆਤਮ ਮਾਰਗ ਵਿੱਚ ਪ੍ਰਵ੍ਰਿਤ ਹੋਣ ਦੀ ਸਮਰੱਥਾ ਹਰ ਵਿਅਕਤੀ ਦੀ ਵੱਖ ਵੱਖ ਹੁੰਦੀ ਹੈ। ਸੁਭਾਅ ਤੋਂ ਪੈਦਾ ਇਸ ਸਮਰੱਥਾ ਨੂੰ ਸਵੈ ਧਰਮ ਕਿਹਾ ਗਿਆ ਹੈ। ਇਸੇ ਇੱਕ ਸਨਾਤਨ ਆਤਮਿਕ ਮਾਰਗ ਉੱਤੇ ਚੱਲਣ ਵਾਲੇ ਸਾਧਕਾਂ ਨੂੰ ਮਹਾਂਪੁਰਸ਼ ਨੇ ਸੁਭਾਅ ਤੋਂ ਉਹਨਾਂ ਦੀ ਸਮਰੱਥਾ ਦੇ ਅਨੁਸਾਰ ਚਾਰ ਸ਼੍ਰੇਣੀਆਂ ਵਿੱਚ ਵੰਡਿਆ: ਸ਼ੂਦਰ, ਵੈਸ਼, ਖੱਤਰੀ ਅਤੇ ਬ੍ਰਾਹਮਣ। ਸਾਧਨਾ ਦੀ ਆਰੰਭਕ ਅਵਸਥਾ ਵਿੱਚ ਹਰ ਸਾਧਕ ਸ਼ੂਦਰ ਅਰਥਾਤ ਅਲਪਗਿਆ ਹੁੰਦਾ ਹੈ, ਅਰਥਾਤ ਅਲਪ ਗਿਆਨੀ ਹੁੰਦਾ ਹੈ। ਭਜਨ ਵਿੱਚ ਬੈਠਣ ਤੇ ਉਹ 10 ਮਿੰਟ ਵੀ ਆਪਣੇ ਪੱਖ ਵਿੱਚ ਨਹੀਂ ਪ੍ਰਾਪਤ ਕਰਦਾ, ਉਹ ਪ੍ਰਕਿਰਤੀ ਦੇ ਮਾਇਆ ਜਾਲ ਨੂੰ ਕੱਟ ਨਹੀਂ ਪਾਉਂਦਾ। ਇਸ ਅਵਸਥਾ ਵਿੱਚ ਮਹਾਂਪੁਰਸ਼ ਦੀ ਸੇਵਾ ਨਾਲ ਉਸਦੇ ਸੁਭਾਅ ਵਿੱਚ 7 ਗੁਣ ਆਉਂਦੇ ਹਨ, ਉਹ ਵੈਸ਼ ਸ਼੍ਰੇਣੀ ਦਾ ਸਾਧਕ ਬਣ ਜਾਂਦਾ ਹੈ। ਆਤਮਿਕ ਸੰਪੱਤੀ ਹੀ ਸਥਿਰ ਸੰਪੱਤੀ ਹੈ, ਇਸ ਦਾ ਉਹ ਸਹਿਜੇ ਸਹਿਜੇ ਸੰਗ੍ਰਹਿ ਅਤੇ ਗਊ ਪਾਲਨ ਅਰਥਾਤ ਇੰਦਰੀਆਂ ਦੀ ਸੁਰੱਖਿਆ ਕਰਨ ਵਿੱਚ ਸਮਰਥ ਹੋ ਜਾਂਦਾ ਹੈ। ਕਾਮ, ਕ੍ਰੋਧ ਆਦਿ ਨਾਲ ਇੰਦਰੀਆਂ ਦੀ ਹਿੰਸਾ ਹੁੰਦੀ ਹੈ ਅਤੇ ਵਿਵੇਕ ਵੈਰਾਗ ਨਾਲ ਇਹਨਾਂ ਦੀ ਸੁਰੱਖਿਆ ਹੁੰਦੀ ਹੈ। ਪਰ ਪ੍ਰਕਿਰਤੀ ਨੂੰ ਨਿਰਬੀਜ ਕਰਨ ਦੀ ਸਮਰੱਥਾ ਉਹਨਾਂ ਵਿੱਚ ਨਹੀਂ ਹੁੰਦੀ। ਕ੍ਰਮਵਾਰ ਉੱਨਤੀ ਕਰਦੇ ਕਰਦੇ ਸਾਧਕ ਦੇ ਅੰਤਰ ਮਨ ਵਿੱਚ ਤਿੰਨਾਂ ਗੁਣਾਂ ਨੂੰ ਕਰਨ ਦੀ ਸਮਰੱਥਾ ਅਰਥਾਤ ਖੱਤ੍ਰਿਤਵ ਆ ਜਾਂਦਾ ਹੈ। ਇਸੇ ਪੱਧਰ ਤੇ ਪ੍ਰਕਿਰਤੀ ਅਤੇ ਉਸਦੇ ਵਿਕਾਰਾਂ ਨੂੰ ਨਾਸ਼ ਕਰਨ ਦੀ ਸਮਰੱਥਾ ਆ ਜਾਂਦੀ ਹੈ। ਇਸ ਲਈ ਯੁੱਧ ਇੱਥੋਂ ਹੀ ਆਰੰਭ ਹੁੰਦਾ ਹੈ। ਕ੍ਰਮਵਾਰ ਸਾਧਨਾ ਕਰਕੇ ਸਾਧਕ ਬ੍ਰਾਹਮਣ ਤਵ ਦੇ ਪੱਧਰ ਤੇ ਪਹੁੰਚ ਜਾਂਦਾ ਹੈ। ਇਸ ਸਮੇਂ ਮਨ ਦਾ ਸ਼ਮਨ, ਇੰਦਰੀਆਂ ਦਾ ਦਮਨ, ਸਿਲਸਿਲੇਵਾਰ ਚਿੰਤਨ, ਸਰਲਤਾ, ਅਨੁਭਵ, ਗਿਆਨ ਆਦਿ ਲੱਛਣ ਸਾਧਕ ਵਿੱਚ ਸੁਭਾਵਿਕ ਪ੍ਰਵਾਹਿਤ ਹੁੰਦੇ ਹਨ। ਇਹਨਾਂ ਦੇ ਹੀ ਕਰਨ ਨਾਲ ਸਹਿਜੇ ਸਹਿਜੇ ਕ੍ਰਮਵਾਰ ਉਹ ਬ੍ਰਹਮ ਵਿੱਚ ਪ੍ਰਵੇਸ਼ ਪਾ ਜਾਂਦਾ ਹੈ, ਜਿੱਥੇ ਉਹ ਬ੍ਰਾਹਮਣ ਵੀ ਨਹੀਂ ਰਹਿ ਜਾਂਦਾ। ਵਿਦੇਹ ਰਾਜਾ ਜਨਕ ਦੀ ਸਭਾ ਵਿੱਚ ਮਹਾਰਿਸ਼ੀ ਯੱਗਵਲਕਯ ਨੇ ਚੱਕਰਾਇਣ, ਉਸ਼ਸਤੀ, ਕਹੋਲ, ਆਰੁਣੀ, ਉਦਿਆਲਕ ਅਤੇ ਗਾਰਗੀ ਦੇ ਪ੍ਰਸ਼ਨਾਂ ਦਾ ਸਮਾਧਾਨ ਕਰਦੇ ਹੋਏ ਦੱਸਿਆ ਕਿ ਆਤਮ ਸਾਖਿਆਤਕਾਰ ਨੂੰ ਪੂਰੀ ਤਰ੍ਹਾਂ ਪ੍ਰਾਪਤ ਕਰਨ ਵਾਲਾ ਹੀ ਬ੍ਰਾਹਮਣ ਹੁੰਦਾ ਹੈ। ਇਹ ਆਤਮਾ ਹੀ ਲੋਕ, ਪਰਲੋਕ ਅਤੇ ਸਾਰੇ ਪ੍ਰਾਣੀਆਂ ਨੂੰ ਭੀਤਰ ਤੋਂ ਨਿਯਮਿਤ ਕਰਦਾ ਹੈ। ਸੂਰਜ, ਚੰਦਰਮਾ, ਪ੍ਰਿਥਵੀ, ਜਲ, ਵਾਯੂ, ਅਗਨੀ, ਤਾਰੇ, ਅੰਤਰਿਕਸ਼, ਆਕਾਸ਼ ਅਤੇ ਹਰ ਪਲ ਇਸ ਆਤਮਾ ਦੇ ਹੀ ਪ੍ਰਸ਼ਾਸਨ ਵਿੱਚ ਹਨ। ਇਹ ਤੁਹਾਡਾ ਆਤਮਾ ਅੰਤਰਯਾਮੀ ਅੰਮ੍ਰਿਤ ਹੈ, ਆਤਮਾ ਅੱਖਰ ਹੈ, ਇਸ ਤੋਂ ਭਿੰਨ ਸਭ ਨਾਸ਼ਵਾਨ ਹਨ। ਜੇ ਕੋਈ ਵੀ ਇਸੇ ਲੋਕ ਵਿੱਚ इस अखर नूं ना जान के हवन करदा है, तप करदा है, हजारां सालां तक यज्ञ करदा है, उसदा यह सब करना नाशवान है। जे कोई भी इस अखर नूं जाने बिना इस लोक तो मर के जांदा है, ओह दया दे लायक है, कंजूस है, अते जो इस अखर नूं जान के इस लोक तो मर के जांदा है, ओह ब्राह्मण है। अर्जुन खत्री श्रेणी का साधक है। श्री कृष्ण कहते हैं कि खत्री श्रेणी के साधक ले युद्ध तो इलावा कोई कल्याणकारी रस्ता है ही नहीं। सवाल उठता है कि खत्री है कि अक्सर लोकी इसका भाव समाज विच जन्म तो पैदा ब्राह्मण खत्री वैश्य शूद्र जातियां तो लेंदे हन। इन्हां नूं चार वर्ण मान लिया जांदा है, पर नहीं, शास्त्रकार ने आप दस्या है कि खत्री की है, वर्ण की है। इत्थे उन्होंने केवल खत्री का नाम लिया अते अगे 18वें अध्याय तक इस प्रश्न का समाधान पेश कीता कि दरअसल यह वर्ण की हन अते किवें इन्हां विच परिवर्तन हुंदा है। श्री कृष्ण ने कहा, चातुर्वर्ण्यम मया सृष्टम, चार वर्णा की सृष्टि मैं कीती, तां मनुख नूं वंडिया। श्री कृष्ण कहते हैं कि नहीं, गुण कर्म विभागस्य, गुणा दे माध्यम नाल कर्म नूं चार हिस्सों विच वंडिया। यह वेखना है कि वह कर्म की है जिस नूं वंडिया गया है। गुण परिवर्तनशील हैं, साधना दी उचित प्रक्रिया राही तामसी तो राजसी अते राजसी तो तामसिक गुणा विच प्रवेश मिलदा जांदा है। अंत विच ब्राह्मण स्वभाव बन जांदा है। उस समय ब्रह्म विच प्रवेश दिवा देण वालियां सारियां योग्यतावां उस साधक विच रहिंदियां हन। वर्ण संबंधी प्रश्न इत्थों शुरू होके 18वें अध्याय विच जाके पूरा हुंदा है। श्री कृष्ण दी मान्यता है,
श्रेयांस्व धर्मो विगुणः पर धर्मा स्वनुष्ठितात्।
स्वभाव तो उत्पन्न इस धर्म विच प्रवृत्त होण दी समर्था जिस पद्धर दीवी होवे, भले ही ओह गुण रहित शूद्र श्रेणी दी होवे, तां भी परम कल्याण करदी है, क्योंकि तुसी क्रमवार उत्थों ही अग्गे वधदे हो। उस तो उपर वालियां दी नकल करके साधक नष्ट हो जांदा है। अर्जुन खत्री श्रेणी दा साधक सी, इसलिए श्री कृष्ण कहते हैं कि अर्जुन अपने श्रेणी स्वभाव तो उत्पन्न इस युद्ध विच परिवर्तन होण दी अपनी समर्था नूं वेख के भी तू पै करन योग नहीं है। इस तो वध के दूजा कोई कल्याणकारी कारज खत्री दे लई नहीं है। इसे उत्ते प्रकाश पाउंदे होए फिर श्री कृष्ण कहंदे हन,
यदृच्छया चोपपन्नम् स्वर्गद्वारमपावृतम् सुखिनः क्षत्रियाः पार्थ लभन्ते युद्धमीदृशम्।
पार्थिव शरीर नूं ही रथ बना के अचूक लक्ष्य पे दी अर्जुन खुद ब खुद मिले स्वर्ग दे खुले होए द्वार रूपी इस युद्ध नूं भागां वाले खत्री ही प्राप्त करदे हन। खत्री श्रेणी दे साधक विच तिन्ना गुणा नूं कट देण दी समर्था रहिंदी है। उसदे लई स्वर्ग दा द्वार खुला है, क्योंकि उस विच दैवी संपत्ति पूरी तरह अर्जित रहिंदी है। स्वर अर्थात धुनि विच रहण दी उसदी समर्था रहिंदी है। इहो खुल्या होया स्वर्ग दा द्वार है। खेतर खेतरज्ञा दे इस युद्ध नूं भागां वाले खत्री ही पौंदे हन, क्योंकि उन्हां विच ही इस संघर्ष की ਸਮਰਥਾ ਹੈ। ਦੁਨੀਆਂ ਵਿੱਚ ਲੜਾਈਆਂ ਹੁੰਦੀਆਂ ਹਨ, ਵਿਸ਼ਵ ਸਿਮਟ ਕੇ ਲੜਦਾ ਹੈ, ਹਰ ਜਾਤੀ ਲੜਦੀ ਹੈ, ਪਰ ਸ਼ਾਸ਼ਵਤ ਜਿੱਤ ਜਿੱਤਣ ਵਾਲੇ ਨੂੰ ਵੀ ਨਹੀਂ ਮਿਲਦੀ। ਇਹ ਤਾਂ ਬਦਲੇ ਹਨ, ਜੋ ਜਿਸ ਨੂੰ ਜਿਤਨਾ ਦਬਾਉਂਦਾ ਹੈ ਬਾਅਦ ਵਿੱਚ ਉਸ ਨੂੰ ਵੀ ਉਤਨਾ ਹੀ ਦਬਣਾ ਪੈਂਦਾ ਹੈ। ਇਹ ਕੈਸੀ ਜਿੱਤ ਹੈ ਜਿਸ ਵਿੱਚ ਇੰਦਰੀਆਂ ਨੂੰ ਸੁਕਾਉਣ ਵਾਲਾ ਸੋਗ ਬਣਿਆ ਹੀ ਰਹਿੰਦਾ ਹੈ, ਅੰਤ ਵਿੱਚ ਸਰੀਰ ਵੀ ਨਸ਼ਟ ਹੋ ਜਾਂਦਾ ਹੈ। ਅਸਲੀ ਸੰਘਰਸ਼ ਤਾਂ ਖੇਤਰ ਖੇਤਰ ਅੱਗੇ ਦਾ ਹੈ, ਜਿਸ ਵਿੱਚ ਇੱਕ ਵਾਰੀ ਜਿੱਤ ਹੋ ਜਾਣ ਨਾਲ ਪ੍ਰਕਿਰਤੀ ਦਾ ਸਦਾ ਲਈ ਨਿਰੋਧ ਅਤੇ ਪਰਮ ਪੁਰਸ਼ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਐਸੀ ਜਿੱਤ ਹੈ ਜਿਸ ਦੇ ਬਾਅਦ ਹਾਰ ਨਹੀਂ ਹੈ।
अथ चेत्त्वमिमं धर्म्यं संग्रामं न करिष्यसि ततः स्वधर्मं कीर्तिं च हित्वा पापमवाप्स्यसि।
अते जे तू एह धर्मयुक्त संग्राम अर्थात शाश्वत सनातन परम धर्म परमात्मा विच ਪ੍ਰਵੇਸ਼ ਦਿਉਣ ਵਾਲਾ ਧਰਮ ਯੁੱਧ ਨਹੀਂ ਕਰੇਗਾ ਤਾਂ ਸਵੈ ਧਰਮ ਅਰਥਾਤ ਸਵਾਪ ਤੋਂ ਪੈਦਾ ਸੰਘਰਸ਼ ਕਰਨ ਦੀ ਸਮਰਥਾ, ਕ੍ਰਿਆ ਵਿੱਚ ਪ੍ਰਵਿਰਤ ਹੋਣ ਦੀ ਸਮਰਥਾ ਨੂੰ ਗੁਆ ਕੇ ਪਾਪ ਅਰਥਾਤ ਆਵਾਗਮਨ ਅਤੇ ਅਪਕੀਰਤੀ ਨੂੰ ਪ੍ਰਾਪਤ ਹੋਵੇਗਾ। ਅਪਕੀਰਤੀ ਉੱਤੇ ਉਹ ਪ੍ਰਕਾਸ਼ ਪਾਉਂਦੇ ਹਨ।
अकीर्तिं चापि भूतानि कथयिष्यन्ति ते व्ययां संभावितस्य चाकीर्ति मरणादतिरिच्यते।
सब लोकी बहुत काल तक तेरी अपकीर्ति दा वर्णन करनगे। ਅੱਜ ਵੀ ਮਾਰਗ ਤੋਂ ਵਿਚਲਿਤ ਹੋਣ ਵਾਲੇ ਮਹਾਤਮਾਵਾਂ ਵਿੱਚ ਵਿਸ਼ਵਾਮਿੱਤਰ, ਪਰਾਸ਼ਰ, ਨਿਮੀ, ਸ਼ਰੰਗੀ ਆਦਿ ਦੀ ਗਿਣਤੀ ਹੁੰਦੀ ਹੈ। ਬਹੁਤ ਸਾਰੇ ਸਾਧਕ ਆਪਣੇ ਧਰਮ ਉੱਤੇ ਵਿਚਾਰ ਕਰਦੇ ਹਨ, ਸੋਚਦੇ ਹਨ ਕਿ ਲੋਕੀ ਸਾਨੂੰ ਕੀ ਕਹਿਣਗੇ। ਐਸਾ ਭਾਵ ਵੀ ਸਾਧਨਾ ਵਿੱਚ ਸਹਾਇਕ ਹੁੰਦਾ ਹੈ। ਇਸ ਨਾਲ ਸਾਧਨਾ ਵਿੱਚ ਲੱਗੇ ਰਹਿਣ ਦੀ ਪ੍ਰੇਰਣਾ ਮਿਲਦੀ ਹੈ। ਕੁਝ ਦੂਰੀ ਤੱਕ ਇਹ ਭਾਵ ਵੀ ਸਾਥ ਦਿੰਦਾ ਹੈ। ਮਾਨਯੋਗ ਪੁਰਸ਼ਾਂ ਲਈ ਅਪਕੀਰਤੀ ਮਰਨ ਤੋਂ ਵੀ ਵੱਧ ਹੁੰਦੀ ਹੈ।
ਭਯਾਦ੍ਰਣਾਦੁਪਰਤਮ मौस्यन्ते त्वां महारथाः येषां च त्वं बहुमतो भूत्वा यास्यसि लाघवम्।
जिना महारथियां दी निगाह विच तू बड़ा मानयोग होके हुण तुच्छता नू प्राप्त होवेगा, ओह महारथी लोक तैनू भय दे कारण युद्ध तों उपराम होया मन्नणगे। महारथी कौन? इस मार्ग उत्ते महान मेहनत नाल अग्गे वधण वाले साधक महारथी हन। इसे प्रकार इतनी ही मेहनत नाल अविद्या वल खिच्चण वाले काम, क्रोध, लोभ, मोह आदि भी महारथी हन, जो तैनू बड़ा मान देंदे सन कि साधक प्रशंसा योग है, तुसी उना दी निगाह तो गिर जाओगे। इतना ही नहीं बल्कि
अवाच्य वादांश्च बहु वदिष्यन्ति तवाहिता निंदन्तस्तव सामर्थ्यं ततो दुखतरं नुकिम्।
ਵੈਰੀ ਲੋਕੀ ਤੇਰੇ ਪਰਾਕਰਮ ਦੀ ਨਿੰਦਿਆ ਕਰਦੇ ਹੋਏ ਨਾ ਕਹਿਣ ਯੋਗ ਬਹੁਤ ਸਾਰੇ ਵਚਨ ਕਹਿਣਗੇ। ਇੱਕ ਦੋਸ਼ ਆਉਂਦਾ ਹੈ ਤਾਂ ਚਾਰੋ ਪਾਸਿਓਂ ਨਿੰਦਿਆ ਅਤੇ ਬੁਰਾਈਆਂ ਦੀ ਝੜੀ ਲੱਗ ਜਾਂਦੀ ਹੈ। ਨਾ ਕਹਿਣ ਯੋਗ ਵਚਨ ਵੀ ਕਹੇ ਜਾਂਦੇ ਹਨ। ਇਸ ਤੋਂ ਵੱਡਾ ਦੁੱਖ ਕੀ ਹੋਵੇਗਾ? ਇਸ ਲਈ
ਹਤੋ ਵਾ ਪ੍ਰਾਪਸਿਸੀ ਸਵਰਗਮ ਜਿਤਵਾ ਵਾ ਭੋਕਸ਼ਸੇ ਮਹੀ ਤਸਮਾਦੁਤਿਸ਼ਠ ਕੌਂਤੇਯ ਯੁੱਧਾਯ ਕ੍ਰਿਤ ਨਿਸ਼ਚਯ।
ਇਸ ਯੁੱਧ ਵਿੱਚ ਮਰੋਗੇ ਤਾਂ ਸਵਰਗ ਪ੍ਰਾਪਤ ਕਰੋਗੇ। ਸਵਰਗ ਵਿੱਚ ਰਹਿਣ ਦੀ ਸਮਰੱਥਾ ਰਹੇਗੀ। ਸਵਾਸ ਦੇ ਬਾਹਰ ਪ੍ਰਕਿਰਤੀ ਵਿੱਚ ਰਹਿਣ ਦੀਆਂ ਧਾਰਾਵਾਂ ਨਿਰੁੱਧ ਹੋ ਜਾਣਗੀਆਂ। ਪਰਮ ਦੇਵ ਪਰਮਾਤਮਾ ਵਿੱਚ ਪ੍ਰਵੇਸ਼ ਦਿਉਣ ਵਾਲੀ ਦੈਵੀ ਸੰਪੱਤੀ ਹਿਰਦੇ ਵਿੱਚ ਪੂਰੀ ਤਰ੍ਹਾਂ ਪ੍ਰਵਾਹਿਤ ਰਹੇਗੀ। ਅਥਵਾ ਇਸ ਸੰਘਰਸ਼ ਵਿੱਚ ਜਿੱਤਣ ਤੇ ਮਹਾਮਹਿਮ ਵਾਲੀ ਸਥਿਤੀ ਨੂੰ ਪ੍ਰਾਪਤ ਕਰੋਗੇ। ਇਸ ਲਈ ਅਰਜੁਨ, ਯੁੱਧ ਦੇ ਲਈ ਸੰਕਲਪ ਕਰਕੇ ਖੜਾ ਹੋ। ਅਕਸਰ ਲੋਕੀ ਇਸ ਸ਼ਲੋਕ ਦੇ ਅਰਥ ਵਿੱਚ ਇਹ ਸਮਝਦੇ ਹਨ ਕਿ ਇਸ ਯੁੱਧ ਵਿੱਚ ਮਰੋਗੇ ਤਾਂ ਸਵਰਗ ਜਾਓਗੇ ਅਤੇ ਜਿੱਤੋਗੇ ਤਾਂ ਪ੍ਰਿਥਵੀ ਦਾ ਭੋਗ ਭੋਗੋਗੇ। ਪਰ ਤੁਹਾਨੂੰ ਯਾਦ ਹੋਵੇਗਾ, ਅਰਜੁਨ ਕਹਿ ਚੁੱਕਿਆ ਹੈ, ਭਗਵਾਨ ਪ੍ਰਿਥਵੀ ਹੀ ਨਹੀਂ ਸਗੋਂ ਤਿੰਨਾਂ ਲੋਕਾਂ ਦੇ ਸਮਰਾਜ ਅਤੇ ਦੇਵਤਿਆਂ ਦਾ ਰਾਜਪਦ ਅਰਥਾਤ ਇੰਦਰਪਦ ਪ੍ਰਾਪਤ ਹੋਣ ਤੇ ਵੀ ਮੈਂ ਉਸ ਉਪਾਏ ਨੂੰ ਨਹੀਂ ਵੇਖਦਾ ਜੋ ਇੰਦਰੀਆਂ ਨੂੰ ਸੁਕਾਉਣ ਵਾਲੇ ਮੇਰੇ ਸੋਗ ਨੂੰ ਦੂਰ ਕਰ ਸਕੇ। ਜੇ ਇਤਨਾ ਹੀ ਮਿਲਣਾ ਹੈ ਤਾਂ ਗੋਬਿੰਦ ਮੈਂ ਯੁੱਧ ਕਦੇ ਨਹੀਂ ਕਰਾਂਗਾ। ਜੇ ਇਤਨੇ ਤੇ ਵੀ ਸ਼੍ਰੀ ਕ੍ਰਿਸ਼ਨ ਕਹਿੰਦੇ ਕਿ ਅਰਜੁਨ ਲੜੋ, ਜਿੱਤੋਗੇ ਤਾਂ ਪ੍ਰਿਥਵੀ ਪਾ ਲਓਗੇ, ਹਾਰੋਗੇ ਤਾਂ ਸਵਰਗ ਦੇ ਨਾਗਰਿਕ ਬਣ ਜਾਓਗੇ, ਤਾਂ ਸ਼੍ਰੀ ਕ੍ਰਿਸ਼ਨ ਦਿੰਦੇ ਹੀ ਕੀ ਹਨ? ਅਰਜੁਨ ਇਸ ਤੋਂ ਅੱਗੇ ਦਾ ਸੱਤਯ ਸ਼੍ਰੇ ਅਰਥਾਤ ਪਰਮ ਕਲਿਆਣ ਦੀ ਕਾਮਨਾ ਵਾਲਾ ਸ਼ਿਸ਼ ਸੀ, ਜਿਸ ਨੂੰ ਸਤ ਗੁਰੂ ਦੇਵ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਕਿ ਖੇਤਰ ਖੇਤਰਗਿਆ ਦੇ ਇਸ ਸੰਘਰਸ਼ ਵਿੱਚ ਜੇ ਸਰੀਰ ਦਾ ਸਮਾਂ ਪੂਰਾ ਹੋ ਜਾਂਦਾ ਹੈ ਅਤੇ ਲਕਸ਼ ਤੱਕ ਨਹੀਂ ਪਹੁੰਚ ਸਕੇ ਤਾਂ ਸਵਰਗ ਪ੍ਰਾਪਤ ਕਰੋਗੇ, ਅਰਥਾਤ ਸਵਰ ਵਿੱਚ ਹੀ ਜਿਉਣ ਦੀ ਸਮਰੱਥਾ ਪ੍ਰਾਪਤ ਕਰ ਲਓਗੇ। ਦੈਵੀ ਸੰਪੱਤੀ ਹਿਰਦੇ ਵਿੱਚ ਢਲ ਜਾਏਗੀ ਅਤੇ ਜੇ ਇਸ ਸਰੀਰ ਦੇ ਰਹਿੰਦੇ ਰਹਿੰਦੇ ਸੰਘਰਸ਼ ਵਿੱਚ ਸਫਲ ਹੋ ਜਾਂਦੇ ਹੋ ਤਾਂ ਮਹਿਮ ਸਭ ਤੋਂ ਮਹਾਨ ਬ੍ਰਹਮ ਦੀ ਮਹਿਮਾ ਦਾ ਉਪਯੋਗ ਕਰੋਗੇ, ਮਹਾਮਹਿਮ ਦੀ ਸਥਿਤੀ ਪ੍ਰਾਪਤ ਕਰ ਲਓਗੇ। ਜਿੱਤੋਗੇ ਤਾਂ ਸਭ ਕੁਛ ਪਾਓਗੇ, ਕਿਉਂਕਿ ਮਹਾਮਹਿਮ ਤਵ ਨੂੰ ਪ੍ਰਾਪਤ ਕਰੋਗੇ ਅਤੇ ਹਾਰੋਗੇ ਤਾਂ ਦਿਵਤਵ ਪਾਓਗੇ। ਦੋਨਾਂ ਹੱਥਾਂ ਵਿੱਚ ਲੱਡੂ ਰਹਿਣਗੇ। ਲਾਭ ਵਿੱਚ ਵੀ ਸਭ ਅਤੇ ਹਾਨੀ ਵਿੱਚ ਵੀ ਲਾਭ ਹੀ ਹੈ। ਇਸੇ ਗੱਲ ਤੇ ਫਿਰ ਜ਼ੋਰ ਦਿੰਦੇ ਹਨ।
ਸੁਖ ਦੁੱਖੇ ਸਮੇ ਕ੍ਰਿਤਵਾ ਲਾਭਾ ਲਾਭੋ ਜਯਾ ਜਯਾ ਤਤੋ ਯੁੱਧਾਯ ਯੁਜਸਵ ਨੈਵੰ ਪਾਪਮਵਾਪਸਿ।
ਇਸ ਪ੍ਰਕਾਰ ਸੁਖ ਦੁੱਖ ਲਾਭ ਹਾਨੀ ਜੈ ਪਰਾਜੇ ਨੂੰ ਸਮਾਨ ਸਮਝ ਕੇ ਤੂੰ ਯੁੱਧ ਲਈ ਤਿਆਰ ਹੋ। ਯੁੱਧ ਕਰਨ ਨਾਲ ਤੂੰ ਪਾਪ ਨੂੰ ਪ੍ਰਾਪਤ ਨਹੀਂ ਹੋਵੇਗਾ, ਅਰਥਾਤ ਸੁਖ ਵਿੱਚ ਸਭ ਕੁਝ ਹੈ ਅਤੇ ਦੁੱਖ ਵਿੱਚ ਵੀ ਦਿਵਤਵ ਹੈ। ਜੈ ਵਿੱਚ ਮਹਾਮਹਿਮ ਸਥਿਤੀ ਅਤੇ ਪਰਾਜੇ ਵਿੱਚ ਵੀ ਦੈਵੀ ਸੰਪੱਤੀ ਉੱਤੇ ਅਧਿਕਾਰ ਹੈ। ਇਸ ਤਰ੍ਹਾਂ ਆਪਣੇ ਲਾਭ ਹਾਨੀ ਨੂੰ ਚੰਗੀ ਤਰ੍ਹਾਂ ਆਪ ਸਮਝ ਕੇ ਤੂੰ ਯੁੱਧ ਦੇ ਲਈ ਤਿਆਰ ਹੋ। ਲੜਨ ਵਿੱਚ ਹੀ ਦੋਨੋ ਚੀਜ਼ਾਂ ਹਨ। ਲੜੇਗਾ ਤਾਂ ਪਾਪ ਅਰਥਾਤ ਆਵਾਗਮਨ ਨੂੰ ਪ੍ਰਾਪਤ ਨਹੀਂ ਹੋਵੇਗਾ। ਇਸ ਲਈ युद्ध दे लई तैयार हो।
एषा ते भिहिता सांख्ये बुद्धिर्योगे त्विमां श्रृणु बुद्ध्या युक्तो यया पार्थ कर्म बंधं प्रहास्यसि।
पार्थ एह मत तेरे लिए ज्ञान योग दे बारे विच कही गई है, केड़ी मत एहो कि युद्ध कर। ज्ञान योग विच इतना ही नहीं कि अपनी समर्था नू वेख के अग्गे वधना है, लाभ हानि दा पली प्रकार विचार करके कि जित्तांगे ता महामहिम स्थिति अते हारांगे ता देवत्व, जय विच सब कुछ अते पराजय विच भी देवत्व, दोना तरह लाभ है। युद्ध ना करांगे ता सारे बुरा कहेंगे, पै नाल उपराम होया मन्नणगे, अप कीर्ति होवेगी। इस तरह अपने अस्तित्व नूं सामने रख के आपे विचार करके युद्ध विच अग्गे वधना ही ज्ञान योग है। अक्सर लोकां विच गलत धारणा है कि ज्ञान मार्ग विच कर्म अर्थात युद्ध नहीं करना पैंदा। ओह कहंदे हन कि ज्ञान मार्ग विच कर्म नहीं है, मैं तां शुद्ध हां, चैतन्य हां, अहम ब्रह्मामी गुण ही गुण विच वर्तदे हन, ऐसा मन के हाथ ते हाथ धर के बैठ जांदे हन। योगेश्वर श्री कृष्ण दे अनुसार एह ज्ञान योग नहीं है, ज्ञान योग विच भी ओही कर्म करना है जो निष्काम कर्म योग विच कीता जांदा है। दोना विच केवल बुद्धि दा दृष्टिकोण दा अंतर है। ज्ञान मार्गी अपनी स्थिति समझ के अपने उत्ते निर्भर होके कर्म करता है, जबकि निष्काम कर्म योगी इष्ट उत्ते निर्भर होके कर्म करता है। करना दोना मार्गां विच है, अते ओह कर्म भी एक ही है जिसनु दोना मार्गां विच कीता जांदा है। केवल कर्म करन दे दृष्टिकोण दो हन। अर्जुन इसे मत नू हुण तू निष्काम कर्म दे बारे विच सुन, जिस नाल युक्त होया तू कर्मा दे बंधन दा चंगी तरह नाश करेगा। इत्थे श्री कृष्ण ने कर्म दा नाम पहली वार लिया, पर एह नहीं दस्या कि कर्म की है। हुण कर्म ना दस के पहला कर्म दिया विशेषतावां उत्ते प्रकाश पौंदे हन।
नेहाभिक्रमनाशोस्ति प्रत्यवायो न विद्यते स्वल्पमप्यस्य धर्मस्य त्रायते महतो भयात्।
इस निष्काम कर्म योग विच आरंभ दा अर्थात बीज दा नाश नहीं हुंदा, सीमित फल वर्गा दोष नहीं है। इसलिए इस निष्काम कर्म दी इस कर्म नाल पैदा हुए धर्म दी थोड़ी भी साधना जन्म मौत रूपी महान भय तो उद्धार कर देंदी है। तुसी इस कर्म नू समझो अते उस उत्ते दो कदम बस चल दियो, बस बीज पा दियो ता अर्जुन बीज दा नाश नहीं हुंदा। प्रकृति विच ऐसी कोई समर्था नहीं, ऐसा कोई अस्त्र नहीं कि उस सत्य नू मिटा देवे। प्रकृति केवल आवरण पा सकती है, कुछ देर कर सकती है, पर साधना दे आरंभ नू मिटा नहीं सकती। अग्गे श्री कृष्ण ने दस्या कि सारे पापियों तो भी बड़ा पापी ही क्यों ना होवे, ज्ञान रूपी नौका द्वारा निरसंदेह पार हो जाएगा। ठीक उसे गल नू इत्थे कहंदे हन कि अर्जुन निष्काम कर्म योग दा बीजा रोपण मात्र कर दियो ਤਾਂ ਉਸ ਬੀਜ ਦਾ ਕਦੇ ਨਾਸ਼ ਨਹੀਂ ਹੁੰਦਾ। ਵਿਪਰੀਤ ਫਲ ਰੂਪੀ ਦੋਸ਼ ਵੀ ਇਸ ਵਿੱਚ ਨਹੀਂ ਹੁੰਦਾ ਕਿ ਤੁਹਾਨੂੰ ਸਵਰਗ, ਰਿੱਧੀਆਂ ਜਾਂ ਸਿੱਧੀਆਂ ਤੱਕ ਪਹੁੰਚਾ ਕੇ ਛੱਡ ਦੇਵੇ। ਤੁਸੀਂ ਇਹ ਸਾਧਨਾ ਭਾਵੇਂ ਛੱਡ ਦਿਓ, ਪਰ ਇਹ ਸਾਧਨਾ ਤੁਹਾਡਾ ਉਧਾਰ ਕਰਕੇ ਹੀ ਛੱਡੇਗੀ। ਇਸ ਨਿਸ਼ਕਾਮ ਕਰਮ ਯੋਗ ਦੀ ਥੋੜੀ ਜਿਹੀ ਵੀ ਸਾਧਨਾ ਜਨਮ ਮੌਤ ਦੇ ਮਹਾਨ ਭੈ ਤੋਂ ਉਧਾਰ ਕਰ ਦਿੰਦੀ ਹੈ।
ਅਨੇਕ ਜਨਮ ਸੰਸਿਧਿਸਤੋ ਯਾਤੀ ਪਰਾਮ ਗਤਿਮ।
ਕਰਮ ਦਾ ਇਹ ਬੀਜਾ ਰੋਪਣ ਅਨੇਕ ਜਨਮ ਦੇ ਬਾਅਦ ਉੱਥੇ ਹੀ ਖੜਾ ਕਰ ਦੇਵੇਗਾ ਜਿੱਥੇ ਪਰਮ ਧਾਮ ਹੈ, ਪਰਮ ਗਤੀ ਹੈ। ਇਸੇ ਕ੍ਰਮ ਵਿੱਚ ਅੱਗੇ ਕਹਿੰਦੇ ਹਨ,
ਵਿਵਸਾਯਾਤਮਿਕਾ ਬੁੱਧੀ ਏਕੇਹ ਗੁਰੂਨੰਦਨ ਬਹੁਸ਼ਾਖਾਯਨੰਤਾਸ਼ਚ ਬੁੱਧਯੋ ਵਿਵਸਾਇਨਾਂ।
ਅਰਜੁਨ, ਇਸ ਨਿਸ਼ਕਾਮ ਕਰਮਯੋਗ ਵਿੱਚ ਕ੍ਰਿਆਤਮਕ ਮਤ ਇਹੋ ਹੈ, ਕ੍ਰਿਆ ਇੱਕ ਹੀ ਹੈ ਅਤੇ ਪਰਿਣਾਮ ਇੱਕ ਹੀ ਹੈ। ਆਤਮਿਕ ਸੰਪਤੀ ਹੀ ਸਥਿਰ ਸੰਪਤੀ ਹੈ। ਇਸ ਸੰਪਤੀ ਨੂੰ ਪ੍ਰਕਿਰਤੀ ਦੇ ਸੰਘਰਸ਼ ਵਿੱਚ ਸਹਿਜੇ ਸਹਿਜੇ ਅਰਜਿਤ ਕਰਨਾ ਵਿਵਸਾਇ ਹੈ। ਇਹ ਵਿਵਸਾਇ ਅਥਵਾ ਨਿਸ਼ਚੈ ਰੂਪੀ ਕ੍ਰਿਆ ਵੀ ਇੱਕ ਹੀ ਹੈ। ਤਾਂ ਤੇ ਜੋ ਲੋਕੀ ਬਹੁਤ ਸਾਰੀਆਂ ਕ੍ਰਿਆਵਾਂ ਕਰਦੇ ਹਨ, ਕੀ ਉਹ ਭਜਨ ਨਹੀਂ ਕਰਦੇ? ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਹਾਂ ਉਹ ਭਜਨ ਨਹੀਂ ਕਰਦੇ। ਉਹਨਾਂ ਪੁਰਸ਼ਾਂ ਦੀ ਬੁੱਧੀ ਅਨੰਤ ਸ਼ਾਖਾਵਾਂ ਵਾਲੀ ਹੁੰਦੀ ਹੈ, ਇਸ ਲਈ ਅਨੰਤ ਕ੍ਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ।
ਯਾਮਿਮਾਂ ਪੁਸ਼ਪਿਤਾਂ ਵਾਚੰ ਪ੍ਰਵਦੰਤਿ ਵਿਪਸ਼ਚਿਤਃ ਵੇਦਵਾਦਰਤਾ ਪਾਰਥ ਨਾਨ੍ਯਦਸਤੀਤਿ ਵਾਦਿਨਃ ਕਾਮਾਤਮਾਨ ਸਵਰਗਪਰਾ ਜਨਮ ਕਰਮ ਫਲ ਪ੍ਰਦਾਨ ਕ੍ਰਿਯਾ ਵਿਸ਼ੇਸ਼ ਬਹੁਜਾਂ ਭੋਗੈਸ਼ਵਰਯ ਗਤਿਂ ਪ੍ਰਤਿ।
ਪਾਰਥ,
ਕਾਮਾਤਮਾਨ
ਉਹ ਕਾਮਨਾਵਾਂ ਨਾਲ ਯੁਕਤ,
ਵੇਦ ਵਾਦਰਤਾ
ਵੇਦ ਦੇ ਵਾਕਾਂ ਵਿੱਚ ਅਨੁਰਾਗ ਅਰਥਾਤ ਜਿਗਿਆਸਾ ਵਾਲੇ, ਸਵਰਗ ਪਰਾਹ ਸਵਰਗ ਨੂੰ ਹੀ ਪਰਮ ਲਕਸ਼ ਮੰਨਦੇ ਹਨ ਕਿ ਇਸ ਤੋਂ ਅੱਗੇ ਕੁਛ ਹੈ ਹੀ ਨਹੀਂ। ਐਸਾ ਕਹਿਣ ਵਾਲੇ ਅਵਿਵੇਕੀ ਲੋਕ ਜਨਮ ਮੌਤ ਰੂਪੀ ਫਲ ਦੇਣ ਵਾਲੀ ਭੋਗ ਅਤੇ ਐਸ਼ਵਰਯ ਦੀ ਪ੍ਰਾਪਤੀ ਲਈ ਬਹੁਤ ਸਾਰੀਆਂ ਕ੍ਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ ਅਤੇ ਬਨਾਵਟੀ ਸ਼ੋਭਾਮਈ ਬਾਣੀ ਵਚਨਾਂ ਰਾਹੀਂ ਉਸ ਨੂੰ ਵਿਅਕਤ ਵੀ ਕਰਦੇ ਹਨ। ਅਰਥਾਤ ਅਵਿਵੇਕੀਆਂ ਦੀ ਬੁੱਧੀ ਅਨੰਤ ਭੇਦਾਂ ਵਾਲੀ ਹੁੰਦੀ ਹੈ। ਉਹ ਫਲ ਵਾਲੇ ਵਾਕ ਵਿੱਚ ਹੀ ਅਨੁਰਾਗ ਰੱਖਦੇ ਹਨ, ਦੇਹ ਦੇ ਵਾਕਾਂ ਨੂੰ ਪ੍ਰਮਾਣ ਮੰਨਦੇ ਹਨ, ਸਵਰਗ ਨੂੰ ਸ੍ਰੇਸ਼ਟ ਮੰਨਦੇ ਹਨ। ਉਹਨਾਂ ਦੀ ਬੁੱਧੀ ਬਹੁਤ ਸਾਰੇ ਭੇਦਾਂ ਵਾਲੀ ਹੈ, ਇਸ ਲਈ ਅਨੰਤ ਕ੍ਰਿਆਵਾਂ ਦੀ ਰਚਨਾ ਕਰ ਲੈਂਦੇ ਹਨ। ਉਹ ਨਾਮ ਤਾਂ ਪਰਮ ਤੱਤ ਪਰਮਾਤਮਾ ਦਾ ਹੀ ਲੈਂਦੇ ਹਨ, ਪਰ ਉਸਦੀ ਓਟ ਵਿੱਚ ਅਨੰਤ ਕ੍ਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ। ਤਾਂ ਕੀ ਅਨੰਤ ਕ੍ਰਿਆਵਾਂ ਕਰਮ ਨਹੀਂ ਹਨ? ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਨਹੀਂ, ਅਨੰਤ ਕ੍ਰਿਆਵਾਂ ਕਰਮ ਨਹੀਂ ਹਨ। ਤਾਂ ਉਹ ਇੱਕ ਨਿਸ਼ਚਿਤ ਕ੍ਰਿਆ ਕੀ ਹੈ? ਸ਼੍ਰੀ ਕ੍ਰਿਸ਼ਨ ਅਜੇ ਇਹ ਨਹੀਂ ਦੱਸਦੇ, ਅਜੇ ਤਾਂ ਸਿਰਫ ਇਤਨਾ ਕਹਿੰਦੇ ਹਨ ਕਿ ਅਵਿਵੇਕੀਆਂ ਦੀ ਬੁੱਧੀ ਅਨੰਤ ਸ਼ਾਖਾਵਾਂ ਵਾਲੀ ਹੁੰਦੀ ਹੈ, ਇਸ ਲਈ ਉਹ ਅਨੰਤ ਕ੍ਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ। ਉਹ ਕੇਵਲ ਵਿਸਤਾਰ ਹੀ ਨਹੀਂ ਕਰਦੇ, ਸਗੋਂ ਅਲੰਕਾਰਮਈ ਸ਼ੈਲੀ ਵਿੱਚ ਉਸ ਨੂੰ ਵਿਅਕਤ ਵੀ ਕਰਦੇ ਹਨ। ਉਸ ਦਾ ਪ੍ਰਭਾਵ ਕੀ ਹੁੰਦਾ ਹੈ?
भोगैश्वर्य प्रसक्तानां तया परितचेतसां व्यवसायात्मिका बुद्धि समाधौ न विधीयते।
उना दे बचना दी छाप जिस जिस दे चित उत्ते पै जांदी है अर्जुन उस दी भी बुद्धि नष्ट हो जांदी है, कुछ भी प्राप्ति नहीं हुंदी। उना दे बचना नू मन लैन वालियां दे अते भोग विलास विच प्रीत रखण वाले पुरशां दे अंतकरण विच क्रियात्मक बुद्धि नहीं रह जांदी। इष्ट विच समाधि में करण वाली निश्चयात्मक क्रिया उना विच नहीं हुंदी। ऐसे अविवेकियां दी गल सुनदा कौन है? भोग अते विलास विच लगाउण वाले ही सुनदे हन, अधिकारी नहीं सुनदा। ऐसे पुरशां विच सम अते आदि तत्व विच प्रवेश दिवाउण वाली निश्चयात्मक क्रिया वाली बुद्धि नहीं हुंदी। प्रश्न उठदा है कि वेद वादरता, जो वेद दे वचना विच अनुराग रखदे हन कि ओह भी भुल करदे हन? इस ते श्री कृष्ण कहंदे हन,
त्रैगुण्य विषया वेदा निस्त्रैगुण्यो भवार्जुन, निर्द्वंद्वो नित्य सत्वस्थो निर्योग क्षेम आत्मवान।
अर्जुन, त्रैगुण्य विषया वेदा, वेद तिन्ना गुणा तक ही प्रकाश पौंदे हन, इस दे अग्गे दा हाल ओह नहीं जानदे, इसलिए
निस्त्रैगुण्यो भवार्जुना,
अर्जुन तू तिन्ना गुणा तो उपर उठ, अर्थात वेदां दे कार्य क्षेत्र तो अग्गे वध, किवें वध्या जाए? इस ते श्री कृष्ण कहंदे हन, निर्द्वंद, सुख दुख दे द्वंदा अर्थात कश्म कशा तो रहित, नित सत्य वस्तु विच स्थित अते योग खेम अर्थात कल्याण नू ना चांदा होया आत्म परायण हो, इस तरह उपर उठ। सवाल उठदा है कि असी ही उठिए जा कोई वेदां तो उपर उठिया भी है? श्री कृष्ण दसदे हन, अग्गे जो भी उठदा है ब्रह्म नू जानदा है अते जो ब्रह्म नू जानदा है ओह विप्र अर्थात ब्राह्मण है।
यावानर्थ उदपाने सर्वतः संप्लुतोदके तावान् सर्वेषु वेदेषु ब्राह्मणस्य विजानतः।
सब पास्यों परिपूर्ण तालाब नु प्राप्त होणते मनुख दा छोटे तालाब नाल जितना मतलब रहंदा है, चंगी तरह ब्रह्म नू जानन वाले ब्राह्मण दा वेदा नाल उतना ही मतलब रहंदा है, अर्थात जो वेदा तो उपर उठदा है ओह ब्रह्म नू जानदा है, ओही ब्राह्मण है, अर्थात तू वेदा तो उपर उठ ब्राह्मण बन। अर्जुन खत्री श्रेणी दा सी, श्री कृष्ण कहंदे हन कि ब्राह्मण बन, ब्राह्मण खत्री आदि वर्ण सुभाव दियां समर्थावां दे नाम हन, एह कर्म प्रदान है ना कि जन्म तो निर्धारित होण वाली कोई रूढ़ी। जिसनु गंगा दी तारा प्राप्त है उसनु तुच्छ तालाब नाल की मतलब? कोई उस नाल शौच साफ करदा है, कोई पशुआं नु नुहा देंदा है, इस तो वद उपयोग नहीं है। इसे प्रकार ब्रह्म नू साख्यात जानन वाले उस विप्र महापुरुष दा, उस ब्राह्मण दा वेदा नाल उतना ही प्रयोजन रह जांदा है। प्रयोजन रहंदा जरूर है, वेद रहंदे हन क्योंकि पिछे वालियां लई उना दा उपयोग है, ਉਥੋਂ ਹੀ ਚਰਚਾ ਆਰੰਭ ਹੋਵੇਗੀ। ਇਸ ਤੋਂ ਉਪਰੰਤ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਕਰਮ ਕਰਦੇ ਸਮੇਂ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਵਰਣਨ ਕਰਦੇ ਹਨ।
ਕਰਮਣ੍ਯੇਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ ਮਾ ਕਰਮ ਫਲ ਹੇਤੁਰ ਮਾ ਤੇ ਸੰਗੋਸਤਵ ਕਰਮਣੀ।
ਕਰਮ ਕਰਨ ਵਿੱਚ ਹੀ ਤੇਰਾ ਅਧਿਕਾਰ ਹੋਵੇ, ਫਲ ਵਿੱਚ ਕਦੇ ਨਹੀਂ। ਐਸਾ ਸਮਝ ਕਿ ਫਲ ਨਹੀਂ ਹੀ ਹਨ, ਫਲ ਦੀ ਵਾਸਨਾ ਵਾਲਾ ਵੀ ਨਾ ਹੋ ਅਤੇ ਕਰਮ ਕਰਨ ਵਿੱਚ ਤੇਰੀ ਅਸ਼ਰਧਾ ਵੀ ਨਾ ਹੋਵੇ। ਹੁਣ ਤੱਕ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ 39ਵੇਂ ਸ਼ਲੋਕ ਵਿੱਚ ਪਹਿਲੀ ਵਾਰ ਕਰਮ ਦਾ ਨਾਮ ਲਿਆ, ਪਰ ਇਹ ਨਹੀਂ ਦੱਸਿਆ ਕਿ ਉਹ ਕਰਮ ਹੈ ਕੀ ਅਤੇ ਉਸਨੂੰ ਕਰੀਏ ਕਿਵੇਂ। ਉਸ ਕਰਮ ਦੀਆਂ ਵਿਸ਼ੇਸ਼ਤਾਵਾਂ ਉੱਤੇ ਪ੍ਰਕਾਸ਼ ਪਾਇਆ ਕਿ ਅਰਜੁਨ, ਇਸ ਕਰਮ ਦੁਆਰਾ ਤੂੰ ਕਰਮਾਂ ਦੇ ਬੰਧਨ ਤੋਂ ਚੰਗੀ ਤਰ੍ਹਾਂ ਛੁੱਟ ਜਾਏਗਾ। ਅਰਜੁਨ, ਇਸ ਵਿੱਚ ਆਰੰਭ ਦਾ ਅਰਥਾਤ ਬੀਜ ਦਾ ਨਾਸ਼ ਨਹੀਂ ਹੈ। ਆਰੰਭ ਕਰ ਦੇਈਏ ਤਾਂ ਪ੍ਰਕਿਰਤੀ ਦੇ ਪਾਸ ਕੋਈ ਤਰੀਕਾ ਨਹੀਂ ਕਿ ਉਸਨੂੰ ਨਸ਼ਟ ਕਰ ਦੇਵੇ। ਅਰਜੁਨ, ਇਸ ਵਿੱਚ ਸੀਮਿਤ ਫਲ ਰੂਪੀ ਦੋਸ਼ ਵੀ ਨਹੀਂ ਹੈ ਕਿ ਸਵਰਗ ਰਿੱਧੀਆਂ ਸਿੱਧੀਆਂ ਵਿੱਚ ਫਸਾ ਕੇ ਖੜਾ ਕਰ ਦੇਵੇ। ਅਰਜੁਨ, ਇਸ ਕਰਮ ਦੀ ਥੋੜੀ ਵੀ ਸਾਧਨਾ ਜਨਮ ਮਰਨ ਦੇ ਭੈ ਤੋਂ ਉਧਾਰ ਕਰਨ ਵਾਲੀ ਹੁੰਦੀ ਹੈ। ਪਰ ਅਜੇ ਤੱਕ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਉਹ ਕਰਮ ਹੈ ਕੀ, ਕੀਤਾ ਕਿਵੇਂ ਜਾਵੇ। ਇਸੇ ਅਧਿਆਏ ਦੇ 41ਵੇਂ ਸ਼ਲੋਕ ਵਿੱਚ ਉਹਨਾਂ ਨੇ ਦੱਸਿਆ, ਅਰਜੁਨ, ਇਸ ਵਿੱਚ ਨਿਸ਼ਚਿਆਤਮਕ ਬੁੱਧੀ ਇੱਕ ਹੀ ਹੈ, ਕ੍ਰਿਆ ਇੱਕ ਹੀ ਹੈ, ਤਾਂ ਕੀ ਬਹੁਤ ਸਾਰੀਆਂ ਕਿਰਿਆਵਾਂ ਵਾਲੇ ਭਜਨ ਨਹੀਂ ਕਰਦੇ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ, ਉਹ ਕਰਮ ਨਹੀਂ ਕਰਦੇ। ਇਸ ਦਾ ਕਾਰਨ ਦੱਸਦੇ ਹੋਏ ਉਹ ਕਹਿੰਦੇ ਹਨ ਕਿ ਅਵਿਵੇਕੀਆਂ ਦੀ ਬੁੱਧੀ ਅਨੰਤ ਸ਼ਾਖਾਵਾਂ ਵਾਲੀ ਹੁੰਦੀ ਹੈ, ਇਸ ਲਈ ਉਹ ਅਨੰਤ ਕਿਰਿਆਵਾਂ ਦਾ ਵਿਸਤਾਰ ਕਰ ਲੈਂਦੇ ਹਨ। ਉਹ ਦਿਖਾਵਟੀ ਸ਼ੋਭਾਮਈ ਵਚਨਾਂ ਵਿੱਚ ਇਹਨਾਂ ਕਿਰਿਆਵਾਂ ਨੂੰ ਵਿਅਕਤ ਵੀ ਕਰਦੇ ਹਨ। ਉਹਨਾਂ ਦੇ ਬਚਨਾਂ ਦੀ ਛਾਪ ਜਿਨ੍ਹਾਂ ਦੇ ਚਿੱਤ ਤੇ ਪੈ ਜਾਂਦੀ ਹੈ, ਉਹਨਾਂ ਦੀ ਬੁੱਧੀ ਵੀ ਨਸ਼ਟ ਹੋ ਜਾਂਦੀ ਹੈ। ਇਸ ਲਈ ਨਿਸ਼ਚਿਆਤਮਕ ਕ੍ਰਿਆ ਇੱਕ ਹੀ ਹੈ, ਪਰ ਇਹ ਨਹੀਂ ਦੱਸਿਆ ਕਿ ਉਹ ਕ੍ਰਿਆ ਕਿਹੜੀ ਹੈ। 47ਵੇਂ ਸ਼ਲੋਕ ਵਿੱਚ ਉਹਨਾਂ ਨੇ ਕਿਹਾ, ਅਰਜੁਨ, ਕਰਮ ਕਰਨ ਵਿੱਚ ਹੀ ਤੇਰਾ ਅਧਿਕਾਰ ਹੈ, ਫਲ ਵਿੱਚ ਕਦੇ ਨਹੀਂ। ਫਲ ਦੀ ਵਾਸਨਾ ਵਾਲਾ ਵੀ ਨਾ ਹੋ ਅਤੇ ਕਰਮ ਕਰਨ ਵਿੱਚ ਵੀ ਤੇਰੀ ਅਸ਼ਰਧਾ ਨਾ ਹੋਵੇ, ਅਰਥਾਤ ਨਿਰੰਤਰ ਕਰਨ ਦੇ ਲਈ ਉਸੇ ਵਿੱਚ ਲੀਨ ਹੋ ਕੇ ਕਰੀਏ, ਪਰ ਇਹ ਨਹੀਂ ਦੱਸਿਆ ਕਿ ਉਹ ਕਰਮ ਕੀ ਹੈ। ਅਕਸਰ ਇਸ ਸ਼ਲੋਕ ਦਾ ਉਦਾਹਰਣ ਦੇ ਕੇ ਲੋਕੀ ਕਹਿੰਦੇ ਹਨ ਕਿ ਕੁਝ ਵੀ ਕਰੋ, ਕੇਵਲ ਫਲ ਦੀ ਕਾਮਨਾ ਨਾ ਕਰੋ, ਹੋ ਗਿਆ ਨਿਸ਼ਕਾਮ ਕਰਮ ਯੋਗ। ਪਰ ਅਜੇ ਤੱਕ ਸ਼੍ਰੀ ਕ੍ਰਿਸ਼ਨ ਨੇ ਦੱਸਿਆ ਹੀ ਨਹੀਂ ਕਿ ਕਰਮ ਹੈ ਕਿਹੜਾ ਜਿਸ ਨੂੰ ਕਰੀਏ। ਇੱਥੇ ਕੇਵਲ ਕਰਮ ਦੀਆਂ ਵਿਸ਼ੇਸ਼ਤਾਵਾਂ ਉੱਤੇ ਪ੍ਰਕਾਸ਼ ਪਾਇਆ ਕਿ ਕਰਮ ਦਿੰਦਾ ਕੀ ਹੈ ਅਤੇ ਕਰਮ ਨੂੰ ਕਰਦੇ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਕੀ ਹਨ, ਉਹਨਾਂ ਉੱਤੇ ਪ੍ਰਕਾਸ਼ ਪਾਇਆ। ਪ੍ਰਸ਼ਨ ਜਿਉਂ ਦਾ ਤਿਉਂ ਬਣਿਆ ਹੋਇਆ ਹੈ, ਜਿਸ ਨੂੰ ਯੋਗੇਸ਼ਵਰ ਅੱਗੇ ਅਧਿਆਏ 3-4 ਵਿੱਚ ਸਪਸ਼ਟ ਕਰਨਗੇ। ਉਹ ਫਿਰ ਇਸੇ ਉੱਤੇ ਬਲ ਦਿੰਦੇ ਹਨ।
ਯੋਗਸਥ ਕੁਰੂ ਕਰਮਾਣਿ ਸੰਗਮ ਤਕ੍ਵਾ ਧਨੰਜਯ ਸਿਧ੍ਯ ਸਿਧ੍ਯੋ ਸਮੋ ਭੂਤ੍ਵਾ ਸਮਤ੍ਵਮ ਯੋਗ ਉਚ੍ਯਤੇ।
ਧਨੰਜਯ, ਆਸਕਤੀ ਅਰਥਾਤ ਸਨੇਹ ਅਤੇ ਸੰਗ ਦੋਸ਼ ਨੂੰ ਤਿਆਗ ਕੇ ਸਿੱਧੀ ਅਤੇ ਅਸਿੱਧੀ ਵਿੱਚ ਸਮਾਨ ਭਾਵ ਰੱਖ ਕੇ ਯੋਗ ਵਿੱਚ ਸਥਿਤ ਹੋ ਕੇ ਕਰਮ ਕਰ। ਕਿਹੜਾ ਕਰਮ? ਨਿਸ਼ਕਾਮ ਕਰਮ ਕਰ। ਸਮਤਵਮ ਯੋਗ ਉੱਚਤੇ, ਇਹ ਸਮਤਵ ਭਾਵ ਹੀ ਯੋਗ ਕਹਾਉਂਦਾ ਹੈ। ਰਿੱਧੀਆਂ ਸਿੱਧੀਆਂ ਵਿਸ਼ਮ ਬਣਾਉਂਦੀਆਂ ਹਨ, ਆਸਕਤੀ ਸਾਨੂੰ ਵਿਸ਼ਮ ਬਣਾਉਂਦੀ ਹੈ, ਫਲ ਦੀ ਇੱਛਾ ਵਿਸ਼ਮਤਾ ਪੈਦਾ ਕਰਦੀ ਹੈ। ਇਸ ਲਈ ਫਲ ਦੀ ਵਾਸਨਾ ਨਾ ਹੋਵੇ, ਫਿਰ ਵੀ ਕਰਮ ਕਰਨ ਵਿੱਚ ਅਸ਼ਰਧਾ ਨਾ ਹੋਵੇ, ਦੇਖੀਆਂ ਸੁਣੀਆਂ ਸਾਰੀਆਂ ਵਸਤੂਆਂ ਵਿੱਚ ਆਸਕਤੀ ਦਾ ਤਿਆਗ ਕਰਕੇ ਪ੍ਰਾਪਤੀ ਅਤੇ ਅਪ੍ਰਾਪਤੀ ਦੇ ਬਾਰੇ ਵਿੱਚ ਨਾ ਸੋਚ ਕੇ ਕੇਵਲ ਯੋਗ ਵਿੱਚ ਸਥਿਤ ਰਹਿੰਦੇ ਹੋਏ ਕਰਮ ਕਰ। ਯੋਗ ਤੋਂ ਚਿੱਤ ਵਿਚਲਿਤ ਨਾ ਹੋਵੇ। ਯੋਗ ਇੱਕ ਪਰਾਕਾਸ਼ਟਾ ਦੀ ਸਥਿਤੀ ਹੈ ਅਤੇ ਇੱਕ ਆਰੰਭ ਦੀ ਸਥਿਤੀ ਵੀ ਹੁੰਦੀ ਹੈ। ਆਰੰਭ ਵਿੱਚ ਵੀ ਸਾਡੀ ਦ੍ਰਿਸ਼ਟੀ ਲਕਸ਼ੇ ਉੱਤੇ ਹੀ ਰਹਿਣੀ ਚਾਹੀਦੀ ਹੈ। ਇਸ ਲਈ ਯੋਗ ਉੱਤੇ ਦ੍ਰਿਸ਼ਟੀ ਰੱਖਦੇ ਹੋਏ ਕਰਮ ਦਾ ਆਚਰਣ ਕਰਨਾ ਚਾਹੀਦਾ ਹੈ। ਸਮਤਵ ਭਾਵ ਅਰਥਾਤ ਸਿੱਧੀ ਅਤੇ ਅਸਿੱਧੀ ਵਿੱਚ ਸੰਭਾਵ ਹੀ ਯੋਗ ਕਹਾਉਂਦਾ ਹੈ। ਜਿਸ ਨੂੰ ਸਿੱਧੀ ਅਤੇ ਅਸਿੱਧੀ ਵਿਚਲਿਤ ਨਹੀਂ ਕਰ ਪਾਉਂਦੀ, ਵਿਸ਼ਮਤਾ ਜਿਸ ਵਿੱਚ ਪੈਦਾ ਨਹੀਂ ਹੁੰਦੀ, ਐਸਾ ਭਾਵ ਹੋਣ ਦੇ ਕਾਰਨ ਇਹ ਸਮਤਵ ਯੋਗ ਕਹਾਉਂਦਾ ਹੈ। ਇਹ ਇਸ਼ਟ ਨਾਲ ਸਮਤਾ ਦਿਉਂਦਾ ਹੈ, ਇਸੇ ਲਈ ਇਸ ਨੂੰ ਸਮਤਵ ਯੋਗ ਕਹਿੰਦੇ ਹਨ। ਕਾਮਨਾਵਾਂ ਦਾ ਪੂਰਾ ਤਿਆਗ ਹੈ, ਇਸ ਲਈ ਇਸ ਨੂੰ ਨਿਸ਼ਕਾਮ ਕਰਮ ਯੋਗ ਕਹਿੰਦੇ ਹਨ। ਕਰਮ ਕਰਨਾ ਹੈ, ਇਸ ਲਈ ਇਸ ਨੂੰ ਕਰਮ ਯੋਗ ਕਹਿੰਦੇ ਹਨ। ਪਰਮਾਤਮਾ ਨਾਲ ਮੇਲ ਕਰਾਉਂਦਾ ਹੈ, ਇਸ ਲਈ ਇਸ ਦਾ ਨਾਮ ਯੋਗ ਅਰਥਾਤ ਮੇਲ ਹੈ। ਇਸ ਵਿੱਚ ਬੌਧਿਕ ਪੱਧਰ ਤੇ ਧਿਆਨ ਰੱਖਣਾ ਪੈਂਦਾ ਹੈ ਕਿ ਸਿੱਧੀ ਅਤੇ ਅਸਿੱਧੀ ਵਿੱਚ ਸੰਭਾਵ ਰਹੇ, ਅਸਕਤੀ ਨਾ ਹੋਵੇ, ਫਲ ਦੀ ਵਾਸਨਾ ਨਾ ਆ ਸਕੇ। ਇਸ ਲਈ ਇਹੋ ਨਿਸ਼ਕਾਮ ਕਰਮ ਯੋਗ ਬੁੱਧੀ ਯੋਗ ਵੀ ਕਿਹਾ ਜਾਂਦਾ ਹੈ।
ਦੂਰੇਣ ਹਵਰਮ ਕਰਮ ਬੁੱਧਿ ਯੋਗਾਧਨੰਜਯ ਬੁੱਧੌ ਸ਼ਰਣਮਨ੍ਵਿਚ੍ਛ ਕ੍ਰਿਪਣਾ ਫਲਹੇਤਵਃ।
ਧਨੰਜਯ, ਅਵਰਮ ਕਰਮ, ਤੁਛ ਕਰਮ, ਵਾਸਨਾਵਾਂ ਵਾਲੇ ਕਰਮ ਬੁੱਧੀ ਯੋਗ ਤੋਂ ਦੂਰ ਹਨ, ਫਲ ਦੀ ਕਾਮਨਾ ਵਾਲੇ ਕੰਜੂਸ ਹਨ, ਉਹ ਆਤਮਾ ਦੇ ਨਾਲ ਉਦਾਰਤਾ ਨਹੀਂ ਕਰਦੇ। ਇਸ ਲਈ ਸਮਤਵ ਬੁੱਧੀ ਯੋਗ ਦਾ ਆਸਰਾ ਗ੍ਰਹਿਣ ਕਰ। ਜੈਸੀ ਕਾਮਨਾ ਹੈ ਵੈਸਾ ਮਿਲ ਵੀ ਜਾਏ ਤਾਂ ਉਸਨੂੰ ਭੋਗਣ ਦੇ ਲਈ ਸਰੀਰ ਧਾਰਨ ਕਰਨਾ ਪਏਗਾ। ਆਵਾਗਮਨ ਬਣਿਆ ਹੈ ਤਾਂ ਕਲਿਆਣ ਕੈਸਾ? ਸਾਧਕ ਨੂੰ ਤਾਂ ਮੋਕਸ਼ ਦੀ ਵੀ ਵਾਸਨਾ ਨਹੀਂ ਰੱਖਣੀ ਚਾਹੀਦੀ, ਕਿਉਂਕਿ ਵਾਸਨਾਵਾਂ ਤੋਂ ਮੁਕਤ ਹੋਣਾ ਹੀ ਤਾਂ ਮੋਕਸ਼ ਹੈ। ਫਲ ਦੀ ਪ੍ਰਾਪਤੀ ਦਾ ਚਿੰਤਨ ਕਰਨ ਨਾਲ ਸਾਧਕ ਦਾ ਸਮਾਂ ਬੇਅਰਥ ਨਸ਼ਟ ਹੋ ਜਾਂਦਾ ਹੈ ਅਤੇ ਫਲ ਪ੍ਰਾਪਤ ਹੋਣ ਤੇ ਉਹ ਉਸ ਫਲ ਵਿੱਚ ਉਲਝ ਜਾਂਦਾ ਹੈ, ਉਸ ਦੀ ਸਾਧਨਾ ਸਮਾਪਤ ਹੋ ਜਾਂਦੀ ਹੈ। ਅੱਗੇ ਉਹ ਭਜਨ ਕਿਉਂ ਕਰੇ? ਉੱਥੇ ਉਹ ਭਟਕ ਜਾਂਦਾ ਹੈ। ਇਸ ਲਈ ਸਮਤਵ ਬੁੱਧੀ ਨਾਲ ਯੋਗ ਦਾ ਆਚਰਣ ਕਰੋ। ਗਿਆਨ ਮਾਰਗ ਨੂੰ ਵੀ ਸ਼੍ਰੀ ਕ੍ਰਿਸ਼ਨ ਨੇ ਬੁੱਧੀ ਯੋਗ ਕਿਹਾ ਸੀ ਕਿ ਅਰਜੁਨ, ਇਹ ਬੁੱਧੀ ਤੇਰੇ ਲਈ ਗਿਆਨ ਯੋਗ ਦੇ ਬਾਰੇ ਵਿੱਚ ਕਹੀ ਗਈ। ਅਤੇ ਇੱਥੇ ਨਿਸ਼ਕਾਮ ਕਰਮ ਯੋਗ ਨੂੰ ਵੀ ਬੁੱਧੀ ਯੋਗ ਕਿਹਾ ਗਿਆ। ਦਰਅਸਲ ਦੋਨਾਂ ਵਿੱਚ ਬੁੱਧੀ ਦਾ ਦ੍ਰਿਸ਼ਟੀਕੋਣ ਦਾ ਹੀ ਅੰਤਰ ਹੈ। ਉਸ ਵਿੱਚ ਲਾਭ ਹਾਨੀ ਦਾ ਰਿਕਾਰਡ ਰੱਖ ਕੇ ਉਸ ਨੂੰ ਜਾਂਚ ਕੇ ਚਲਾਉਣਾ ਪੈਂਦਾ ਹੈ। ਇਸ ਵਿੱਚ ਵੀ ਬੌਧਿਕ ਪੱਧਰ ਤੇ ਸਮਤਵ ਬਣਾਈ ਰੱਖਣਾ ਪੈਂਦਾ ਹੈ। ਇਸ ਲਈ ਇਸ ਨੂੰ ਸਮਤਵ ਬੁੱਧੀ ਯੋਗ ਕਿਹਾ ਜਾਂਦਾ ਹੈ। ਇਸ ਲਈ ਧਨੰਜੈ, ਤੂੰ ਸਮਤਵ ਬੁੱਧੀ ਯੋਗ ਦਾ ਆਸਰਾ ਗ੍ਰਹਿਣ ਕਰ, ਕਿਉਂਕਿ ਫਲ ਦੀ ਵਾਸਨਾ ਵਾਲੇ ਅਤਿ ਕੰਜੂਸ ਹਨ।
ਬ बुद्धियुक्तो जहातीह उभे सुकृत दुष्कृते तस्माद्योगाय युज्यस्व योग कर्म सुकौशलम्।
सम्मत्व बुद्धि युक्त पुरुष पुण्य पाप दोनों नु ही इसे लोक विच त्याग देंदा है, उना विच लिप्त नहीं हुंदा। इसलिए सम्मत्व बुद्धि योग दा आचरण कर।
योग कर्मसु कौशलम,
सम्मत्व बुद्धि दे नाल कर्मा दा कुशलता पूर्वक आचरण ही योग है। संसार विच कर्म दे दो दृष्टिकोण प्रचलित हन। लोक कर्म करदे हन ता उसका फल भी अवश्य चाहते हन, जा फल ना मिले ता कर्म करना ही नहीं चाहते। पर योगेश्वर श्री कृष्ण इना कर्मा नू बंधनकारी दसते हुए आराधना नू एकमात्र कर्म मनते हन। इस अध्याय विच उन्होंने कर्म दा सिर्फ नाम लिया। अध्याय 3 दे 9वें श्लोक विच उसकी परिभाषा दित्ती अते चौथे अध्याय विच कर्म दे स्वरूप उत्ते विस्तार नाल प्रकाश पाया। प्रस्तुत श्लोक विच श्री कृष्ण ने संसारक परंपरा तो हटके कर्म करण दी कला दसी कि कर्म ता करो, समर्था पूर्वक करो, पर फल दे अधिकार नू अपनी इच्छा नाल छड़ दियो। फल जाएगा किथे, एहो कर्मा नू करण दा कौशल है। निष्काम साधक दी सारी शक्ति इस तरह कर्म विच लगी रहंदी है। आराधना दे लई ही ता शरीर है, फिर भी जिज्ञासा स्वाभाविक है कि सदा कर्म ही करदे रहना है जा इसका कुछ परिणाम भी निकलेगा। इस नू वेखिए
कर्मजं बुद्धियुक्ता हि फलं त्यक्त्वा मनीषिणः जन्मबन्धविनिर्मुक्ताः पदं गच्छन्त्यनामयम्।
बुद्धि योग नाल युक्त ज्ञानी लोक कर्मा तो पैदा होण वाले फल नू त्याग के जन्म अते मरण दे बंधन तो छुट जांदे हन। ओह निर्दोष अमृतमयी परम पद नू प्राप्त हुंदे हन। अर्जुन दी दृष्टि त्रिलोकी दे सम्राज अते देवत्यां दे राजपद तक ही सीमित सी। इतने तक दे लई भी ओह युद्ध विच प्रवृत्त नहीं हो रहा सी। इत्थे श्री कृष्ण उस नू नवे तत् समझाउंदे हन कि आसक्ति रहित कर्म द्वारा अनामयी अर्थात बेनाम पद प्राप्त हुंदा है। निष्काम कर्म योग परम पद दिओंदा है जिथे मौत दा प्रवेश नहीं है। इस कर्म विच प्रवृत्ति कदों होवेगी?
यदा ते मोह कलिलम् बुद्धिर्व्यतितरिष्यति तदा गन्तासि निर्वेदम् श्रोतव्यस्य श्रुतस्य च।
जिस काल विच तेरी अर्थात हर साधक दी बुद्धि मोह रूपी दल दल नू पूरी तरह पार कर लेगी, लेश मात्र भी मोह नहीं रह जाएगा, ना पुत्र विच, ना तन विच, ना प्रतिष्ठा विच, इना सब तो लगाव टूट जाएगा। उस समय जो सुनन योग है उसनु तू सुन सकेगा अते सुने हुए दे अनुसार वैराग नु प्राप्त हो सकेगा अर्थात उसनु आचरण विच टाल सकेगा। अजे तक जो सुनन लायक है उसनु ना ता तू सुन सकया है अते आचरण दाता प्रश्न ही नहीं उठता। इसे योग्यता ते फिर प्रकाश पौंदे हन।
श्रुति विप्रतिपन्नाते यदा स्थास्यति निश्चला स समाधावचला बुद्धि तदा योगमवाप्स्यसि।
अनेक प्रकार दे वेद वाकानु सुन के विचलित होई तेरी बुद्धि जदों परमात्म स्वरूप विच समाधि मई होके अचल स्थिर ठहर जाएगी ता तू समत्व योग नु प्राप्त होमेगा, पूर्ण सम स्थिति नु प्राप्त करेगा, जिसनु अनामय परम पद कहंदे हन। एहो योग दी पराकाष्ठा है अते एहो अप्राप्त दी प्राप्ति है। वेदां तो ता सिख्या ही मिलती है, पर श्री कृष्ण कहंदे हन श्रुति विप्रीति पन्ना, श्रुतियां दे अनेक सिद्धांतां नूं सुनन नाल बुद्धि विचलित हो जांदी है। सिद्धांत तां अनेक सुने पर जो सुनन योग है लोक उस तों दूर ही रहंदे हन। एह विचलित बुद्धि जिस समय समाधि विच स्थिर हो जाएगी तां तू योग दी पराकाष्ठा अमृत पद नूं प्राप्त करेगा। इसते अर्जुन दी उत्कंठा स्वाभाविक सी कि ओह महापुरुष कैसे हुंदे हन जो अनामय परम पद विच स्थित हन। समाधि विच जिना दी बुद्धि स्थिर है, उसने प्रश्न कीता। अर्जुन उवाच,
स्थित प्रज्ञस्य का भाषा समाधिस्थस्य केशव, स्थितधीः किं प्रभाषेत, किमासीत व्रजेत किम्।
समाधियते चित्तम् यस्मिन् सह आत्मा एव समाधिः,
जिस विच चित्त दा समाधान कीता जाए ओह आत्मा ही समाधि है। अनादि तत् विच जो समत्व प्राप्त कर लवे उसनु समाधिस्थ कहंदे हन। अर्जुन ने पूछया, केशव समाधिस्थ स्थिर बुद्धि वाले महापुरुषां दे की लक्षण हन। स्थिर प्रज्ञ अर्थात बुद्धि जा विवेक विच स्थित पुरुष किवें बोलदा है, ओह किमें बैठदा है, ओह किमें चलदा है, चार प्रश्न अर्जुन ने कीते। इसते भगवान श्री कृष्ण ने स्थित प्रज्ञा दे लक्षण दसते हुए कहा। श्री भगवान उवाच,
रजहाति यदा कामान सर्वान् पार्थ मनोगतान् आत्मन्येवात्मना तुष्टः स्थितप्रज्ञस्तदुच्यते।
पार्थ, जद मनुख मन विच स्थित संपूर्ण कामनावां नूं त्याग देंदा है तां ओह आत्मा तो ही आत्मा विच संतुष्ट होया स्थिर बुद्धि वाला कहा जांदा है। कामनावां दे त्याग नाल ही आत्मा दा मार्गदर्शन हुंदा है। ऐसा आत्मा राम आत्म तृप्त महापुरुष ही स्थित प्रज्ञ है।
दुःखेष्वनुद्विग्नमनाः सुखेषु विगतस्पृहः वीतरागभयक्रोधः स्थितधीर्मुनिरुच्यते।
देहक दैवी अते भौतिक दुखां विच जिसदा मन व्याकुल नहीं हुंदा, सुखां दी प्राप्ति विच तृष्णा दूर हो गई है अते जिसदे राग भय अते क्रोध नष्ट हो गए हन, मननशीलता दी चरम सीमा ते पहुंचया होया ओह मुनि स्थित प्रज्ञ कहा जांदा है। उसदे होर लक्षण ओ दसते हन।
यः सर्वत्रानभिस्नेह तत्तत्प्राप्य शुभाशुभम् नाभिनन्दति न द्वेष्टि तस्य प्रज्ञा प्रतिष्ठिता।
जो पुरुष हर था स्नेह रहित होया शुभ अथवा अशुभ नु प्राप्त होके ना ता प्रसन्न हुंदा है अते ना द्वेष करदा है, उसकी बुद्धि स्थिर है। शुभ ओ है जो परमात्म स्वरूप विच लगाउंदा है, अशुभ ओ है जो प्रकृति दे वल ले जान वाला हुंदा है। पर स्थित प्रज्ञा पुरुष अनुकूल परिस्थितियां तो ना प्रसन्न हुंदा है अते ना प्रतिकूल परिस्थितियां तो द्वेष करदा है, क्योंकि प्राप्त होण योग वस्तु ता उस तो भिन्न है अते ना पतित करण वाले विकार ही उसदे लई हन। अर्थात हुण साधना नाल उसका अपना कोई प्रयोजन नहीं रहा, ऐसा मनुख स्थित प्रज्ञ कहा जाता है।
यदा संहरते चायं कूर्मोऽङ्गानीव सर्वशः इन्द्रियाणि इन्द्रियार्थेभ्यः तस्य प्रज्ञा प्रतिष्ठिता।
जिस तरह कछुआ अपने अंगा नु समेट लेंदा है, ठीक उसे तरह यह पुरुष जद सब पासियां तो अपने चित नु समेट लेंदा है ता उसकी बुद्धि स्थिर हुंदी है। खतरे नु वेखदे ही कछुआ जिस तरह अपने सिर अते पैरां नु समेट लेंदा है, ठीक इसे तरह जो पुरुष विषयां विच जीवन वालियां इंद्रियां नु सब पासियों समेट के हिरदे देश विच निरोध अर्थात स्थिर कर लेंदा है, उस काल विच उस पुरुष की बुद्धि स्थिर हुंदी है। पर यह ता केवल एक दृष्टांत है। खतरे का एहसास मिटदिया ही कछुआ ता अपने अंगा नु मुड़ फैला देंदा है कि इसे तरह स्थित प्रज्ञा महापुरुष भी विषयां विच रस लैण लगदा है। इस ते ओ कहंदे हन,
विषया विनिवर्तन्ते निराहारस्य देहिनः रसवर्जं रसोऽप्यस्य परं दृष्ट्वा निवर्तते।
इंद्रियां राही विषयां नु ग्रहण करण वाले पुरुषां दे विषय तां दूर हो जांदे हन, क्योंकि ओ ग्रहण ही नहीं करदे, पर उना दा राग नहीं दूर हुंदा, आसक्ति लगी रहंदी है। संपूर्ण इंद्रियां नु विषयां तो समेटण वाले निष्काम कर्मी दा राग भी परम दृष्टवा परम तत् परमात्मा दा साक्षात्कार करके दूर हो जांदा है। महापुरुष कछुए दी तरह अपनियां इंद्रियां नु विषयां विच नहीं फैलाउंदा। एक बार जद इंद्रियां सिमट गईयां तां संस्कार ही मिट जांदे हन, फिर नहीं निकलदे। निष्काम कर्म योग दे आचरण द्वारा परमात्मा दे प्रतख दर्शन दे नाल उस पुरुष दा विषयां तो राग भी दूर हो जांदा है। अक्सर चिंतन मार्ग विच हठ कीता जांदा है। हठ नाल इंद्रियां नु रोक के उस विषय तो तां दूर हो जांदे हन, पर मन विच उना दा ध्यान राग लगा रहंदा है। एह आसक्ति परम दृष्टवा परमात्मा दा साक्षात्कार करन दे बाद ही दूर हुंदी है, इस तो पहला नहीं। पूज्य महाराज जी इस संबंध विच अपनी घटना दस्या करदे सन। गृह त्याग तो पहला उना नु तीन वार आकाशवाणियां होईयां सन। असी पूछया, महाराज जी आप नु आकाशवाणी क्यों होई, असां लोकां नु तां नहीं होई। तां इस ते महाराज जी बोले, ओए यह शक मैनू भी होया सी ता अनुभव विच आया कि मैं सत जन्मां तो लगातार साधु हां। चार जन्म तो केवल साधुआं दा भेष बनाई रख्या, तिलक लगा के किधरे पबूत मल के किधरे कमंडल लैके फिर रहा हां। योग क्रिया दी जानकारी नहीं सी, पर पिछले तीन जन्मां तो चंगा साधु हां, जिवें होना चाहिदा है। मेरे विच योग क्रिया जागृत सी, पिछले जन्म विच पार लग चलिया सा, निर्वृत्ति अर्थात निवेड़ा हो चलिया सी, पर दो इच्छावां रह गईयां सन, एक इस्त्री अते दूजी गांजा। अंतर मन विच इच्छावां सन, पर बाहर तो असी शरीर नूं दृढ़ रख्या। मन विच वासना लगी सी, इसलिए जन्म लेना पिया। जन्म लेंदिया ही भगवान ने थोड़े ही समय विच सब दिखा सुना के निर्वृत्ति दिवा दित्ती, दो तीन झटके दित्ते अते साधु बना दिता। ठीक एहो गल श्री कृष्ण कहंदे हन कि इंद्रियां द्वारा विषयां नूं ना ग्रहण करन वाले पुरुष देवी विषय तां निर्वृत्त हो जांदे हन, पर साधना द्वारा परम पुरुष परमात्मा दा साख्यातकार कर लैण ते ओह विषयां दे राग तो भी निर्वृत्त हो जांदा है। इसलिए जद तक साख्यातकार ना होवे कर्म करना है। इंद्रियां नूं विषयां तो समेटना कठिन है, इस उत्ते प्रकाश पाउंदे हन।
यत तो ह्यपि कौन्तेय पुरुषस्य विपश्चितः इन्द्रियाणि प्रमाथीनि हरन्ति प्रसभं मनः।
कौन्त्य यतन करण वाले प्रतिभावान पुरुषां दियां मोहमयी इंद्रियां उसदे मन नूं बल नाल खिंच लैंदियां हन, विचलित कर देंदियां हन। इसलई
तानि सर्वाणि संयम्य युक्त आसीत मत्परः वशे हि यस्येन्द्रियाणि तस्य प्रज्ञा प्रतिष्ठिता।
उना सारिया इंद्रिया नू संयमित करके योग नाल युक्त अते समर्पण दे नाल मेरे आसरे हो, क्योंकि जिस पुरुष दियां इंद्रियां वश विच हुंदियां हन उसे दी बुद्धि स्थिर हुंदी है। एथे योगेश्वर श्री कृष्ण साधना दे निषेधात्मक अंशा नाल उसते स्वीकारात्मक पक उत्ते जोर देंदे हन। केवल संयम अते निषेध नाल इंद्रियां वश विच नहीं हुंदियां, समर्पण दे नाल इष्ट चिंतन जरूरी है। इष्ट चिंतन दी कमी नाल विशा चिंतन होएगा, जिस दे कुपरिणाम श्री कृष्ण दे ही शब्दां विच वेखिए।
ध्यायतो विषयान् पुंसः संगस्तेषूपजायते संगात् संजायते कामः कामात् क्रोधोभिजायते।
विषयां दा चिंतन करण वाले पुरुष दी उना विषयां विच आसक्ति हो जांदी है। आसक्ति तो कामना पैदा हुंदी है, कामना पूर्ति विच अर्चन आउण नाल क्रोध पैदा हुंदा है। क्रोध किसनु जन्म देंदा है?
क्रोधाद् भवति सम्मोहः, सम्मोहात् स्मृति विभ्रमः, स्मृति भ्रंशाद् बुद्धिनाशो, बुद्धिनाशात् प्रणश्यति।
क्रोध तो विशेष मूर्ता अर्थात अविवेक पैदा हुंदा है, नित अनित वस्तु दा विचार नहीं रह जांदा, अविवेकी नाल याद शक्ति प्रमित हो जांदी है, जिमें अर्जुन होया सी। ब्रह्म तिवच में मनह गीता दी समाप्ति ते उसने कहा,
नष्टो मोह स्मृतिर लब्धा,
की करिए कि ना करिए इसका फैसला मुश्किल हो जांदा है। यादाश्त प्रमित होण नाल योग प्रायण बुद्धि नष्ट हो जांदी है, अते बुद्धि नष्ट होण नाल ओह पुरुष अपनी श्रेष्ठ साधना तो हट जांदा है। इत्थे श्री कृष्ण ने बल दिता है कि विषयां दा ध्यान नहीं करना चाहिदा। साधक नूं नाम रूप लीला अते ताम विच ही किदरे लगे रहना चाहिदा है। भजन विच ढिल देण नाल मन विषयां विच जाएगा, विषयां दे ख्याल नाल आसक्ति हो जांदी है, आसक्ति नाल उस विषय दी कामना साधक दे अंतर मन विच होण लगदी है। कामना दी पूर्ति विच अड़चन आउण नाल क्रोध, क्रोध तो अविवेक, अविवेक तो यादाश्त परम अते यादाश्त परम तो बुद्धि नष्ट हो जांदी है। निष्काम कर्म योग नू बुद्धि योग कहा जांदा है, क्योंकि बुद्धि पद्धर ते इस विच विचार रखना चाहिदा है कि कामनावां ना आ सकन, फल है ही नहीं। कामनावां आउण नाल एह बुद्धि योग नष्ट हो जांदा है। विचार जरूरी है, विचार रहित पुरुष श्रेष्ठ साधना तो हेठ गिर जांदा है, साधना क्रम टूट जांदा है, पूर्ण नष्ट नहीं हुंदा। भोग दे पश्चात साधना उत्थों ही फिर शुरू हुंदी है जिथे टूट गई सी। एह तां विषयां तो प्रेरित साधक दी गति है। स्वाधीन हिरदे वाला साधक किस गति नूं प्राप्त हुंदा है? इस ते श्री कृष्ण कहंदे हन,
रागद्वेषवियुक्तैस्तु विषयानीन्द्रियैश्चरन् आत्मवश्यैर्विधेयात्मा प्रसादमधिगच्छति।
आत्मा दी विधि नु प्राप्त प्रत्यक्ष दर्शी महापुरुष राग द्वेष तो रहित वश विच कीतियां होईयां अपनियां इंद्रियां द्वारा
विश्यान चरण
विषयां विच रहंदे होए भी
प्रसाद मधि गच्छति
हिरदे दी निर्मलता नू प्राप्त हुंदा है। ओहो अपनी भाव दृष्टि विच रहंदा है। महापुरुष लई विधि निषेध नहीं रह जांदे, उस दे लई किदरे भी अशुभ नहीं रहंदा जिस तो ओहो बचाव करे, अते उस दे लई कोई शुभ बाकी नहीं रह जांदा जिस दी ओह कामना करे।
प्रसादे सर्व दुखानां हानिरस्योपजायते प्रसन्न चेतसो याशु बुद्धि पर्यवतिष्ठते।
भगवान दे पूर्ण कृपा प्रसाद भगवत्ता नाल संयुक्त होण ते उसदे सारे दुखां दा अभाव अर्थात लोप हो जांदा है। दुखालयम अशाश्वतम संसार दा अभाव हो जांदा है, अते ओह प्रसन्न चित वाले पुरुष दी बुद्धि छेती ही भली भांति स्थिर हो जांदी है। पर जो योग युक्त नहीं हन उना दी दशा ते प्रकाश पौंदे हन।
नास्ति बुद्धिरयुक्तस्य न चायुक्तस्य भावना न चाभावयतः शांति अशांतस्य कुतः सुखम्।
योग साधना रहित पुरुष दे हृदय विच
निष्काम कर्म युक्त बुद्धि नहीं हुंदी, उस अयुक्त हृदय विच भाव भी नहीं हुंदा। भावना रहित पुरुष नू शांति किथे, अते अशांत पुरुष नू सुख किथे। योग क्रिया करन नाल कुछ दिखाई देन नाल ही पाप बनता है। जाने बिनु ना होई प्रतीति, भावना बिना शांति नहीं मिलती, अते शांति रहित पुरुष नू सुख अर्थात शाश्वत सनातन दी प्राप्ति नहीं हुंदी।
इंद्रियाणां हि चरतां यन्मनोनुविधीयते तदस्य हरति प्रज्ञां वायुर्नावमिवांभसि।
जल विच बेड़ी नू जिवें हवा खिच के मंजिल तो दूर कर देंदी है, ठीक उसे तरह विषयां विच रहन वालियां इंद्रियां विच जिस इंद्री दे नाल मन लग्या रहंदा है, ओह एक इंद्री उस अयुक्त पुरुष दी बुद्धि नू खिच लेंदी है। इसलिए योग दा आचरण जरूरी है। क्रियात्मक आचरण ते श्री कृष्ण फिर बल देंदे हन।
तस्माद्यस्य महाबाहो निगृहीतानि सर्वशः इन्द्रियाणि इन्द्रियार्थेभ्यः तस्य प्रज्ञा प्रतिष्ठिता।
ताते हे महाबाहो, जिस पुरुष दियां इंद्रियां इंद्री विषयां तो पूर्ण वश विच कीतियां हुईयां हुंदियां हन, उस दी बुद्धि स्थिर हुंदी है। बाहु कार्य क्षेत्र दा प्रतीक है। भगवान महाबाहु अते अजानु बाहु कहे जांदे हन, जो बिना हाथ पैर दे सब थाई कार्य करदे हन। उना विच जो प्रवेश पौंदा है जा जो उसे भगवतता दे वल वध रहा है, ओ ही महाबाहु है। श्री कृष्ण अते अर्जुन दोना नू महाबाहु कहा गया है।
यानिशा सर्वभूतानां तस्यां जागर्ति संयमी यस्यां जाग्रति भूतानि सानिशा पश्यतो मुनि।
सारे भौतिक प्राणियां अर्थात पंज तत्व तो बने जीवां लई ओह परमात्मा रात दे समान है, क्योंकि दिखाई नहीं देंदा, ना ही विचार काम करदा है, इसलिए रात वर्गा है। उस रात विच परमात्मा विच संयमी पुरुष पली पात वेखदा है, चलदा है, जागदा है, क्योंकि उत्थे उसकी पकड़ है। योगी इंद्रियां दे संयम राही उस विच प्रवेश पा जांदा है। जिना नाशवान संस्कार सुखा भोगां दे लई सब प्राणी रात दिन मेहनत करदे हन, योगी दे लई ओही निशा अर्थात रात है। रमा विलासु राम अनुरागी तजम बमन जिम जन बड़भागी। जो योगी परमार्थ मार्ग विच निरंतर सजग अते भौतिक तृष्णावां तो पूर्ण उदासीन हुंदा है, ओही उस इष्ट विच प्रवेश पौंदा है। ओह रहंदा ता संसार विच ही है, पर संसार दा उस उत्ते प्रभाव नहीं पैंदा। महापुरुष दी इसे रहिणी दा चित्रण वेखिए।
आपूर्यमाण मचल प्रतिष्ठं समुद्रमाप प्रविशन्ति यद्वत् तद्वत् कामायं प्रविशन्ति सर्वे सशांति मापनोति न काम कामी।
जिमें अथाह अचल स्थिति वाले समुंदर विच सब पास्यों नदियां दे जल उसनू विचलित ना करते हुए बड़े वेग नाल उस विच समा जांदे हन, ठीक उसे तरह परमात्मा विच स्थित प्रज्ञा पुरुष विच सारे भोग विकार पैदा किते बिना समा जांदे हन। ऐसा ही पुरुष परम शांति नू प्राप्त हुंदा है, ना कि भोगां नू चाहुण वाला। भयंकर वेग नाल बहन वालियां हजारां नदियां दे स्रोत फसलां नू नष्ट करदे होए, हत्यावां करदे होए, नगरां नू डोबदे होए, हाहाकार मचांदे होए बड़े वेग नाल समुंदर विच डिगदे हन, पर समुंदर नू ना एक इंच उपर उठा पाउंदे हन अते ना ही घटाउंदे हन, सगों उसे विच समाहित हो जांदे हन। ठीक इसे तरह साख्यात प्रज्ञ महापुरुष दे वल सारे भोग उसे वेग नाल आउंदे हन पर समाहित हो जांदे हन। उना महापुरुषां विच ओह ना शुभ संस्कार पा सकदे हन अते ना ही अशुभ। योगी दे कर्म अशुक्ल अते अकृष्ण हुंदे हन, क्योंकि जिस चित उत्ते संस्कार पैंदे हन उसका निरोध अते वलीनीकरण हो गया। इस दे नाल ही भगवत्ता दी स्थिति आ गई। हुण संस्कार पैण वी तां किथे? इस इको श्लोक विच श्री कृष्ण ने अर्जुन दे कई प्रश्नां दा समाधान कर दिता। उसकी जिज्ञासा सी कि स्थित प्रज्ञ महापुरुष के लक्षण की हन, वह किमें बोलता है, किमें बैठता है, किमें चलता है। श्री कृष्ण ने इको शब्द विच उत्तर दिता कि वह समुंदर दे समान हुंदे हन। उना दे लई विधि निषेध नहीं हुंदा कि इस तरह चले जा इस तरह बैठे। ਉਹ ਹੀ ਪਰਮ ਸ਼ਾਂਤੀ ਨੂੰ ਪ੍ਰਾਪਤ ਹੁੰਦੇ ਹਨ, ਕਿਉਂਕਿ ਉਹ ਸੰਯਮੀ ਹਨ। ਭੋਗਾਂ ਦੀ ਕਾਮਨਾ ਵਾਲਾ ਸ਼ਾਂਤੀ ਨਹੀਂ ਪਾਉਂਦਾ। ਇਸੇ ਉੱਤੇ ਫਿਰ ਬਲ ਦਿੰਦੇ ਹਨ,
ਵਿਹਾਯ ਕਾਮਾਨ੍ਯ ਸਰਵਾਂ ਪੁਮਾਂਸ਼ਚਰਤਿ ਨਿਸਪ੍ਰੁਹ निर्ममो निरहंकारः सशांतिमधिगच्छति।
जो पुरुष सारियां कामनावां नूं त्याग के निर्ममः मैं अते मेरे दे भाव अते अहंकार ते तृष्णा तो रहित होया रहिंदा है, ओह उस परम शांति नूं प्राप्त हुंदा है, जिस दे बाद कुछ भी प्राप्त करना बाकी नहीं रहता।
एषा ब्राह्मी स्थिति पार्थ नैनाम प्राप्य विमुह्यति स्थित्वा स्यामन्तकालेपि ब्रह्म निर्वाण मृच्छति।
पार्थ, उपरोक्त स्थिति ब्रह्म नु प्राप्त होए पुरुष की स्थिति है। समुंदर समान उना महापुरुषां विच विषय नदियां वांग समा जांदे हन। ओह पूर्ण संयमी अते प्रत्यक्ष रूप विच परमात्मा दर्शी हन। अहम ब्रह्मास्मि पढ़ लैण नाल जा रट लैण नाल साधना करके ही इस ब्रह्म दी स्थिति नू पाया जा सकता है। ऐसा महापुरुष ब्रह्म निष्ठा विच स्थित रहंदे होए शरीर दे अंत काल नू भी ब्रह्मानंद नू ही प्राप्त हुंदा है। सार, अक्सर कुछ लोकी कहंदे हन कि दूजे अध्याय विच गीता पूरी हो गई, पर जे केवल कर्म दा नाम मात्र लैण नाल कर्म पूरा हो जांदा होवे
ਤਾਂ ਤਾਂ ਗੀਤਾ ਦੀ ਸਮਾਪਤੀ ਮੰਨੀ ਜਾ ਸਕਦੀ ਹੈ। ਇਸ ਅਧਿਆਇ ਵਿੱਚ ਯੋਗੇਸ਼ਵਰ ਸ਼੍ਰੀ ਕ੍ਰਿਸ਼ਨ ਨੇ ਇਹੋ ਦੱਸਿਆ ਕਿ ਅਰਜੁਨ ਨਿਸ਼ਕਾਮ ਕਰਮ ਯੋਗ ਦੇ ਬਾਰੇ ਵਿੱਚ ਸੁਣ, ਜਿਸ ਨੂੰ ਜਾਣ ਕੇ ਤੂੰ ਸੰਸਾਰ ਬੰਧਨ ਤੋਂ ਛੁੱਟ ਜਾਏਗਾ। ਕਰਮ ਕਰਨ ਵਿੱਚ ਤੇਰਾ ਅਧਿਕਾਰ ਹੈ, ਫਲ ਵਿੱਚ ਕਦੇ ਨਹੀਂ। ਕਰਮ ਕਰਨ ਵਿੱਚ ਤੇਰੀ ਅਸ਼ਰਧਾ ਵੀ ਨਾ ਹੋਵੇ, ਨਿਰੰਤਰ ਕਰਨ ਦੇ ਲਈ ਤਤਪਰ ਹੋ ਜਾ। ਇਸ ਦੇ ਪਰਿਣਾਮ ਵਿੱਚ ਤੂੰ ਪਰਮ ਤ੍ਰਿਸ਼ਟਵਾ ਪਰਮ ਪੁਰਸ਼ ਦਾ ਦਰਸ਼ਨ ਕਰਕੇ ਸਥਿਤ ਪ੍ਰਗਿਆ ਬਣੇਗਾ, ਪਰਮ ਸ਼ਾਂਤੀ ਪਾਏਗਾ। ਪਰ ਇਹ ਨਹੀਂ ਦੱਸਿਆ ਕਿ ਕਰਮ ਹੈ ਕੀ। ਇਹ ਸਾਂਖੇ ਯੋਗ ਨਾਮਕ ਅਧਿਆਇ ਨਹੀਂ ਹੈ, ਇਹ ਨਾਮ ਸ਼ਾਸਤਰਕਾਰ ਦਾ ਨਹੀਂ ਸਗੋਂ ਟੀਕਾਕਾਰਾਂ ਰਾਹੀਂ ਦਿੱਤਾ ਨਾਮ ਹੈ। ਉਹ ਆਪਣੀ ਬੁੱਧੀ ਦੇ ਅਨੁਸਾਰ ਹੀ ਗ੍ਰਹਿਣ ਕਰਦੇ ਹਨ ਤਾਂ ਅਚਰਜ ਕੀ ਹੈ। ਇਸ ਅਧਿਆਇ ਵਿੱਚ ਕਰਮ ਦੀ ਸ੍ਰੇਸ਼ਟਤਾ, ਇਸ ਨੂੰ ਕਰਨ ਵਿੱਚ ਵਰਤੀ ਜਾਣ ਵਾਲੀ ਸਾਵਧਾਨੀ ਅਤੇ ਸਥਿਤ ਪ੍ਰਗਿਆ ਦੇ ਲੱਛਣ ਦੱਸ ਕੇ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਦੇ ਮਨ ਵਿੱਚ ਕਰਮ ਦੇ ਪ੍ਰਤੀ ਉਤਕੰਠਾ ਜਾਗ੍ਰਿਤ ਕੀਤੀ ਹੈ। ਉਸ ਨੂੰ ਕੁਝ ਪ੍ਰਸ਼ਨ ਦਿੱਤੇ ਹਨ। ਆਤਮਾ ਸ਼ਾਸ਼ਵਤ ਹੈ, ਸਨਾਤਨ ਹੈ, ਉਸ ਨੂੰ ਜਾਣ ਕੇ ਤਤਦਰਸ਼ੀ ਬਣੋ। ਇਸ ਦੀ ਪ੍ਰਾਪਤੀ ਦੇ ਦੋ ਸਾਧਨ ਹਨ, ਗਿਆਨ ਯੋਗ ਅਤੇ ਨਿਸ਼ਕਾਮ ਕਰਮ ਯੋਗ। ਆਪਣੀ ਸ਼ਕਤੀ ਨੂੰ ਸਮਝ ਕੇ ਹਾਨੀ ਲਾਭ ਦਾ ਆਪ ਨਿਰਣੈ ਲੈ ਕੇ ਕਰਮ ਵਿੱਚ ਪ੍ਰਵ੍ਰਿਤ ਹੋਣਾ ਗਿਆਨ ਮਾਰਗ ਹੈ, ਅਤੇ ਇਸ ਉੱਤੇ ਨਿਰਭਰ ਹੋ ਕੇ ਸਮਰਪਣ ਦੇ ਨਾਲ ਉਸੇ ਕਰਮ ਵਿੱਚ ਪ੍ਰਵ੍ਰਿਤ ਹੋਣਾ ਨਿਸ਼ਕਾਮ ਕਰਮ ਮਾਰਗ ਜਾਂ ਭਗਤੀ ਮਾਰਗ ਹੈ। ਗੋਸਵਾਮੀ ਤੁਲਸੀਦਾਸ ਨੇ ਦੋਨਾਂ ਦਾ ਚਿਤਰਣ ਇਸ ਤਰ੍ਹਾਂ ਕੀਤਾ ਹੈ। ਮੋਰੇ ਪ੍ਰੌੜ ਤਨੇ ਸਮ ਗਿਆਨੀ, ਬਾਲਕ ਸੁਤ ਸਮ ਦਾਸ ਅਮਾਨੀ, ਜਨ ਹੀ ਮੋਰ ਬਲ ਨਿਜ ਬਲ ਤਾਹੀ, ਦੂਹ ਕਹ ਕਾਮ ਕ੍ਰੋਧ ਰਿਪੂ ਆਹੀ। ਮੇਰੇ ਦੋ ਤਰ੍ਹਾਂ ਦੇ ਭਜਣੇ ਵਾਲੇ ਹਨ, ਇੱਕ ਗਿਆਨ ਮਾਰਗੀ, ਦੂਜੇ ਭਗਤੀ ਮਾਰਗੀ। ਨਿਸ਼ਕਾਮ ਕਰਮ ਮਾਰਗੀ ਜਾਂ ਭਗਤੀ ਮਾਰਗੀ ਸ਼ਰਣਾਗਤ ਹੋ ਕੇ ਮੇਰਾ ਆਸਰਾ ਲੈ ਕੇ ਚੱਲਦਾ ਹੈ। ਗਿਆਨ ਯੋਗੀ ਆਪਣੀ ਸ਼ਕਤੀ ਸਾਹਮਣੇ ਰੱਖ ਕੇ ਆਪਣੀ ਹਾਨੀ ਲਾਭ ਦਾ ਵਿਚਾਰ ਕਰਕੇ ਆਪਣੇ ਭਰੋਸੇ ਚੱਲਦਾ ਹੈ, ਜਦਕਿ ਦੋਨਾਂ ਦੇ ਸ਼ਤਰੂ ਇੱਕੋ ਹਨ। ਗਿਆਨ ਮਾਰਗੀ ਨੂੰ ਕਾਮ ਕ੍ਰੋਧ ਆਦਿ ਸ਼ਤਰੂਆਂ ਤੇ ਜਿੱਤ ਪਾਉਣੀ ਹੈ, ਅਤੇ ਨਿਸ਼ਕਾਮ ਕਰਮ ਯੋਗੀ ਨੂੰ ਵੀ ਇਹਨਾਂ ਨਾਲ ਹੀ ਯੁੱਧ ਕਰਨਾ ਹੈ। ਕਾਮਨਾਵਾਂ ਦਾ ਤਿਆਗ ਦੋਵੇਂ ਕਰਦੇ ਹਨ, ਅਤੇ ਦੋਨਾਂ ਮਾਰਗਾਂ ਵਿੱਚ ਕੀਤੇ ਜਾਣ ਵਾਲਾ ਕਰਮ ਵੀ ਇੱਕੋ ਹੈ। ਇਸ ਕਰਮ ਦੇ ਪਰਿਣਾਮ ਵਿੱਚ ਪਰਮ ਸ਼ਾਂਤੀ ਨੂੰ ਪ੍ਰਾਪਤ ਹੋ ਜਾਓਗੇ। ਪਰ ਇਹ ਨਹੀਂ ਦੱਸਿਆ ਕਿ ਕਰਮ ਹੈ ਕੀ। ਹੁਣ ਤੁਹਾਡੇ ਵੀ ਸਾਹਮਣੇ ਕਰਮ ਇੱਕ ਪ੍ਰਸ਼ਨ ਹੈ। ਅਰਜੁਨ ਦੇ ਮਨ ਵਿੱਚ ਵੀ ਕਰਮ ਦੇ ਪ੍ਰਤੀ ਜਿਗਿਆਸਾ ਹੋਈ। ਤੀਜੇ ਅਧਿਆਇ ਦੇ ਆਰੰਭ ਵਿੱਚ ਹੀ ਉਸਨੇ ਕਰਮ ਸੰਬੰਧੀ ਪ੍ਰਸ਼ਨ ਪੇਸ਼ ਕੀਤਾ। ਇਸ ਲਈ ਓਮ ਤਤ ਸਦਿਤਿ ਸ਼੍ਰੀਮਦ ਭਗਵਤ ਗੀਤਾ ਸੂਪਨਿਸ਼ਤਸੁ ਬ੍ਰਹਮ ਵਿਦਿਆਯਾਮ ਯੋਗ ਸ਼ਾਸਤ੍ਰੇ ਸ਼੍ਰੀ ਕ੍ਰਿਸ਼ਨ ਅਰਜੁਨ ਸੰਵਾਦੇ ਕਰਮ ਜਿਗਿਆਸਾ ਨਾਮ ਦਿੱਤਿਓ ਅਧਿਆਇ। ਇਸ ਤਰ੍ਹਾਂ ਸ਼੍ਰੀਮਦ ਭਗਵਤ ਗੀਤਾ ਰੂਪੀ ਉਪਨਿਸ਼ਦ ਅਤੇ ਬ੍ਰਹਮ ਵਿਦਿਆ ਅਤੇ ਯੋਗ ਸ਼ਾਸਤਰ ਵਿਸ਼ਕ ਸ਼੍ਰੀ ਕ੍ਰਿਸ਼ਨ ਅਤੇ ਅਰਜੁਨ ਦੇ ਸੰਵਾਦ ਵਿੱਚ ਕਰਮ ਜਿਗਿਆਸਾ ਨਾਮਕ ਦੂਜਾ ਅਧਿਆਇ ਪੂਰਾ ਹੋਇਆ। ਇਤਿ ਸ਼੍ਰੀਮਤ ਪਰਮਹੰਸ ਪਰਮਾਨੰਦਸਯ ਸ਼ਿਸ਼ਯ ਸਵਾਮੀ ਅੜਗੜਾਨੰਦ ਕ੍ਰਿਤੇ ਸ਼੍ਰੀਮਦ ਭਗਵਤ ਗੀਤਾਯਾ ਯਥਾਰਥ ਗੀਤਾ ਭਾਸ਼ਯ ਕਰਮ ਜਿਗਿਆਸਾ ਨਾਮ ਦਵਿਤੀਓ ਅਧਿਆਇ। ਇਸ ਤਰ੍ਹਾਂ ਸ਼੍ਰੀਮਤ ਪਰਮਹੰਸ ਪਰਮਾਨੰਦ ਜੀ ਦੇ ਸ਼ਿਸ਼ ਸਵਾਮੀ ਅੜਗੜਾਨੰਦ ਕ੍ਰਿਤ ਸ਼੍ਰੀਮਦ ਭਗਵਤ ਗੀਤਾ ਭਾਸ਼ਯ ਯਥਾਰਥ ਗੀਤਾ ਵਿੱਚ ਕਰਮ ਜਿਗਿਆਸਾ ਨਾਮਕ ਦੂਜਾ ਅਧਿਆਇ ਪੂਰਾ ਹੁੰਦਾ ਹੈ। ਹਰਿ ਓਮ ਤਤ ਸਤਿ।